ہم اوتار رکھتی اوتار جو مات لوگ دے تختے تے آ کے جہا جا شریر اپنا لئی بیٹھے ہیں اہا جا شریر تار کے پرپکار کردہ ہے اوتار ہوندہ ہے لوکاں نو بپتا تو بچون واسطے جو شریر پرابت کردہ ہے وہ اوتار ہے جنم تاں سارا نہیں لیا ہے لیکن جمن مرنو باہر گر پروپکاری جگ وچ آئے اس کر کے خالصہ جی نال ہی کسے دی بھگتی کر کے دیکھ لو اج کوئی لچے ہے ہے گرو نانک دیو جی درشن دے دیو ہے گرو گوبند سنگھ صاحب جی ددارے کرنے ہاں درشن دے دیو تو خالصہ جی انہاں درشن ہندے جے ستگرو جی چلے جان تا درشن کیویں ہونگے نانک سے اکھڑیاں بیان جنی ڈسندو ماں پری لیکن او اکھاں ضرور ہو رہن جنہ دے نال میرا پیارا دسدا ہے بڑی اشچرجت آئی ہے بچار کے دیکھ لو کی آپاں ایک دوجے نوں دیکھ دے ہاں انہاں اکھاں نال تاں آپاں وی نہیں ایک دوجے نوں دیکھ سکدے ایک دوجے دے شریراں نوں دیکھ رہے ہیں کوئی کہندا میں شریر ہاں مینوں دیکھ لاں ایک دوجے دے شریر نوں دیکھدے ہاں ایک دوجے نوں دیکھ نہیں سکدے پھر پرمیشور دا روپ کیویں دسے گا بھائی انہاں اکھاں دے نال جڑا آپاں آپ ایک دوجے نوں نہیں دیکھ سکدے لیکن بلہار جائیے واہگرو تو انہاں نیتراں نال دیکھن واسطے اپنے من دی اچھا ہوندی ہے بھی ایہ جا سروپ اے مہاراج کلگیاں سجاؤں دے راکیاں تے چڑھ دے خالصے نوں ددارے دن دے اجنہ اکھاں نال سانوں بھی شریر اپنا دکھا دیو سو خالصہ جی گوبند پاؤ بھگت دا بھکھا جدوں تھوڑے اندر پریم دی لہر چلدی ہے اس ویلے درشن ہو جاندے ہیں ہڈ بیتی سناوا 1960 دے اندر کلکتے تو سارا مہاپرکھاں دے سویت جتھا ایتھے آیا بابا ندھان سنگھ جی نے جتھے لنگر چلایا ایتھے ٹینا ہی ہندیاں سی سارا جتھا اٹ گیا سنت کہندے بھائی سیوا کرو مہینہ رہنا آپاں جہے میرے ورگے مال پوڑے کھان کے جی اِسی اتنے سکیاں کون کھاوے ہوں تو تھوڑا جہا فرق ہے اگے جواری دیا کھانیاں پینڈیاں سی دوجے دن بہ ہو جاندی سی میں تو جی بیمار ہو گیا مینوں کرایہ دے دے میں جانا ہولی ہولی کھسکن لگ گئے پنجاب نوں جدوں جی تسی پنجاب آواں گے ادوں میں آ جاؤں گا ایسے جدوں کھسکن لگے کچھ جڑے دکھنی سکھ سی انہاں نال کوئی کھڑکا دڑکا ہو گیا بسنت پنچمی دی رت سی بسنت پنچمی نو جلوس سچ کھنڈ تو نکل کے مال ٹیکری نو جاندا ہے بہت سارا ست سنگ جی اے سندور آدکاں دا پرجوگ کردے مٹھیاں پر پر مار دے اپنے گتکئی سنگاں نے کہتا بھائی ساڈے تے نہ پایو ایک شرارتی سی مال ٹیکری والے دا جی جات دا تے گردار اڈ بنائی بیٹھے بھائی اتنے بھی متھا ٹیکو آمدن ہوئی جاؤ گی جاندیاں نوں ویر سے ہوندا سی اودا ایک ست سنگ جی منڈا اڑت سی جڑا گھر والی دے پیچھے آ اوہنوں اڑت کہندے پت نہیں ہوندا شرارتی سی لنگڑا جیا جان کے ست سنگ جی سندوراں دی مٹھ بھر کے اپنے سنگھاں تے کیوں نہ مارتی قدرتی ماری بھی اے جے سنگھ جڑا بہت ہی ویر سی اودا نرا کروڑ دا بھریا ہویا پریم سے ہوندا سی انہیں تو خالصہ جی سنے میان دے دے سر سے تاڑ دینے کرپان مار دیتی یہ کتنے سہار دیا چمبڑ گئے چلو مساں چڑھائے سنت کی بھی پرام ہو گئے کہندے بھائی چلو ہن پنجاب نوں یہ ٹھیک نہیں بے رسی جتھے ہو جاوے انہاں دنوں دے اندر ست سنگت جی سارے سنگ وچوں کہن لگے کئی سیانے سنگاں نے سنگاں نوں چوک لاتی بھی تسی دسویں مہاپرکھاں نوں کہو بھی دسویں پاتشاہ درشن کراؤ ਸਾਰਾ ਜਥਾ ਲੈ ਕੇ ਤੁਸੀਂ ਆਏ ਹੋ ਵੀ ਮਹਾਰਾਜ ਸਾਨੂੰ ਦਰਸ਼ਨ ਦੇਣ ਦਸਵੇਂ ਪਾਤਸ਼ਾਹ। ਸੰਤ ਟਾਲੀ ਜਾਣ, ਕਹਿੰਦੇ ਭਾਈ ਨਾ ਐ ਨਾ ਕਰੋ। ਕਹਿੰਦੇ ਜੀ ਦਾਸ ਜਾਂ ਦੱਸੋ ਬਈ ਸਦ ਹਜ਼ੂਰ ਹਾਜ਼ਰ ਹੈ, ਨਾਜ਼ਰ ਕਤੋਂ ਨਾ ਭਇਓ ਦੁਰਾਈ। ਜੇ ਕਲਗੀਧਰ ਪਾਤਸ਼ਾਹ ਇੱਥੇ ਹਾਜ਼ਰ ਨਾਜ਼ਰ ਨੇ, ਸਾਰੇ ਆਵਾਜ਼ਾਂ ਆਉਂਦੀਆਂ ਮਹਾਰਾਜ 60 ਸਾਲ ਤੱਕ ਸਿੱਖ ਨੂੰ ਉਡੀਕਦੇ ਹੈ, ਕੋਈ ਕੁਝ ਕਹਿੰਦਾ, ਫਿਰ ਦਰਸ਼ਨ ਕਰਾਓ। ਹਾਂ, ਜਿਵੇਂ ਤੁਸੀਂ ਸਾਨੂੰ ਸਿੱਖਿਆ ਦਿੱਤੀ ਹੈ ਰਹਿਤ ਵਹਿਤ ਰੱਖਣ ਦੀ, ਜੇ ਉਹਦੇ ਸਾਡੇ ਕੋਲੋਂ ਕਮੀ ਹੈ ਤਾਂ ਅਸੀਂ ਹਾਜ਼ਰ ਕਰ ਲਓ ਸਾਨੂੰ ਮਹਾਰਾਜ ਦੇ ਸਾਹਮਣੇ। ਅਸੀਂ ਮਹਾਰਾਜ ਕੋਈ ਕੁਰਹਿਤ ਨਹੀਂ ਕਰਦੇ, ਸਾਡੇ 'ਤੇ ਕਿਰਪਾ ਕਰੋ, ਦਰਸ਼ਨ ਹੋਣ। ਸੰਤ ਸੋਚੀ ਜਾਣ ਵੀ ਕੀ ਕਹੀਏ ਇਹਨਾਂ ਨੂੰ। ਜਦੋਂ ਬਹੁਤੇ ਹੀ ਸੱਚ ਹੁੰਦੀ, ਸਾਰੇ ਸਿੰਘ ਲੱਗੇ ਕਹਿਣ, ਕਹਿੰਦੇ ਚੰਗਾ ਇਕੱਠੇ ਹੋ। ਦਿਨ 2 ਦਾ ਟਾਈਮ, ਡੇਢ 2 ਦਾ, ਦੂਸਰੀ ਮੰਜ਼ਿਲ 'ਤੇ ਵੀ ਟੀਨਾ ਹੀ ਸੀ, ਉੱਥੇ ਇਕੱਠੇ ਹੋ ਗਏ ਸਾਰੇ ਇੱਕ ਦੂਜੇ ਨੂੰ ਖਿੱਚੀ ਜਾਣ, ਆਓ ਦਮਾਂ ਪੁਰਖ ਦਰਸ਼ਨ ਕਰਾਉਂਦੇ ਦਸਵੇਂ ਪਾਤਸ਼ਾਹ ਦੇ, ਆਓ ਚੱਲੀਏ। ਜਦੋਂ ਹੋ ਗਏ ਸਾਰੇ ਇਕੱਠੇ, ਪਹਿਲਾਂ ਤਾਂ ਮੈਨੂੰ ਝਿੜਕਿਆ, ਮੈਂ ਸੰਤਾਂ ਦੀ ਆਗਿਆ ਤੋਂ ਬਿਨਾਂ ਹੀ ਇੱਥੇ ਦਰਸ਼ਨ ਕਰਨ ਆ ਗਿਆ, ਪਹਿਲਾਂ ਜੋ ਰਿਹਾ ਸੀ, ਮੈਂ ਕਿਹਾ ਜਾਇਆ ਵਾਂ। ਕਹਿੰਦੇ ਚੰਗੀ ਆ, ਤੂੰ ਆਪਣੇ ਆਪ ਹੀ ਤੁਰਿਆ ਫਿਰਦਾ, ਕਿਉਂ ਗਿਆ ਉੱਥੇ? ਆਪਾਂ ਸਾਰਿਆਂ ਨੇ ਜਾਣਾ ਸੀ। ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਚਲੋ ਨਿਬੜਿਆ। ਉਸ ਤੋਂ ਬਾਅਦ ਸਾਰੇ ਕਹਿਣ ਮਹਾਰਾਜ ਦਰਸ਼ਨ ਕਰਾਉਂਦੇ ਆ ਸੰਤ। ਸੰਤ ਕਹਿੰਦੇ ਵੀ ਇਉਂ ਦੱਸੋ, ਗੁਰੂ ਸਾਹਿਬ ਤੁਹਾਡੇ ਪ੍ਰੇਮ ਨੂੰ ਪਰਖਦੇ ਹਨ, ਪ੍ਰੇਮ ਦੀ ਖਿੱਚ ਨਾਲ ਕਿੱਥੇ ਨਹੀਂ ਆਉਂਦੇ। ਜਿੱਦਣ ਆਪਾਂ ਪਹਿਲੇ ਦਿਨ ਆਏ ਹਾਂ, ਇਸ਼ਨਾਨ ਪਾਨ ਕਰਕੇ ਸੱਚਖੰਡ ਮੱਥਾ ਟੇਕਣ ਗਏ ਸੀ, ਜਿਹੜੀ ਭਾਵਨਾ ਨਾ ਉਦੋਂ ਤੁਸੀਂ ਮੱਥਾ ਟੇਕਿਆ, ਹੁਣ ਟੇਕਦੇ ਹੋ ਰੋਜ਼? ਸੱਚ ਦੱਸਿਓ। ਕਹਿੰਦੇ ਮੁੱਕਰ ਗਏ ਸਾਰੇ, ਕਹਿੰਦੇ ਉਹ ਤਾਂ ਗੱਲ ਨਹੀਂ ਬਣਦੀ, ਮਾਤਾ ਜੀ ਦੇ ਆਏ ਹਾਂ। ਜਿੱਦਣ ਪਹਿਲੇ ਦਿਨ ਆਪਾਂ ਭਾਵਨਾ ਨਾਲ ਆਏ ਹੋਵਾਂਗੇ, ਬਹੁਤ ਹੀ ਪਿਆਰ ਨਾਲ ਮੱਥਾ ਟੇਕਿਆ, ਹੁਣ ਰੋਜ਼ ਕਦੇ ਕੋਈ ਟੇਕਦਾ ਕਦੇ ਕੋਈ ਨਹੀਂ ਟੇਕਦਾ, ਜਿਹੜੇ ਪ੍ਰੇਮੀ ਨੇ ਟੇਕਦੇ ਨੇ ਉਹ ਗੱਲ ਵੱਖਰੀ ਹੈ। ਜੇ ਤੁਹਾਡਾ ਪ੍ਰੇਮ ਇੱਕ ਰਸ ਹੈ ਤਾਂ ਸਾਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ ਤੁਹਾਨੂੰ। ਦੂਸਰਾ, ਸਾਰਿਆਂ ਦੇ ਆਪਣੇ ਕਰਮ ਇੱਕੋ ਜਿਹੇ ਨਹੀਂ ਹਨ, ਕਿਸੇ ਦੇ ਪੂਰਵ ਦੇ ਕਰਮਾਂ ਦੇ ਕੁਝ ਪਾਪ ਨੇ, ਕਿਸੇ ਦਾ ਮਨ ਨਹੀਂ ਇਕਾਗਰ ਹੁੰਦਾ, ਕਿਸੇ ਦਾ 2 ਮਿੰਟ ਹੁੰਦਾ, ਕਿਸੇ ਦਾ 4 ਮਿੰਟ ਹੁੰਦਾ, ਆਪਾਂ ਇੱਕੋ ਜਿਹੇ ਨਹੀਂ ਅਵਸਥਾ ਰੱਖਦੇ। ਜੇ ਅਸੀਂ ਦਰਸ਼ਨ ਬੇਨਤੀ ਕਰੀਏ ਮਹਾਰਾਜ ਭਾਵੇਂ ਸਾਹਮਣੇ ਖੜ ਜਾਣ, ਸੂਰਜ ਰੋਜ਼ ਹੀ ਚੜ੍ਹਦਾ, ਜੇ ਉੱਲੂਆਂ ਨੂੰ ਕਹੇ ਦਿਸ ਪਿਆ ਦਿਸ ਪਿਆ, ਉਹ ਕਹਿੰਦੇ ਨਹੀਂ ਝੂਠ ਬੋਲਦੇ ਹੋ, ਚੜ੍ਹਿਆ ਹੀ ਨਹੀਂ। ਕਹਿੰਦੇ ਸੇਕ ਨਹੀਂ ਆਉਂਦਾ, ਕਹਿੰਦੇ ਸੇਕ ਤਾਂ ਅੱਗ ਦਾ ਵੀ ਹੈਗਾ। ਇਸ ਕਰਕੇ ਭਾਈ ਤੁਸੀਂ ਸਾਡੇ ਨਾਲ ਹੱਠ ਨਾ ਕਰੋ, ਮਹਾਰਾਜ ਦਰਸ਼ਨ ਦੇ ਦੇਣਗੇ ਪਰ ਸਾਰਿਆਂ ਨੂੰ ਨਹੀਂ ਹੋਣੇ। ਜਿਨ੍ਹਾਂ ਨੂੰ ਹੋ ਜਾਣਗੇ ਉਹਨਾਂ ਨੇ ਕਿਹਾ ਹੋ ਗਏ, ਦੂਜਿਆਂ ਨੇ ਕਹਿਣਾ ਤੂੰ ਝੂਠ ਬੋਲਣਾ, ਲੜ ਪਊਗੇ ਆਪਸੀ ਵਿੱਚ। ਇਉਂ ਕਰੋ, ਸੰਤ ਕਹਿੰਦੇ ਮੇਰਾ ਤਾਂ ਸੀਟ ਜਿਹਾ ਜਿਹਾ ਹੈ ਢਿੱਲਾ, ਤੁਹਾਨੂੰ ਪਤਾ। ਆਪਾਂ 12:30 ਵਜੇ ਉੱਠ ਕੇ, ਹੁਣ ਤਾਂ ਨਦੀ ਗੰਦੀ ਜੀ ਹੋ ਗਈ, ਸੀਵਰੇਜ ਪਾਉਣ ਹੁਣ ਸੁਧਾਈ ਲੱਗੇ ਨੇ ਕਰਨ, ਨਦੀ ਬੜੀ ਸਵੱਛ ਚੱਲਦੀ ਹੁੰਦੀ। ਜਿਹਾ ਜਿਹਾ ਸਰੀਰ ਆਪਾਂ ਲਈ ਬੈਠੇ ਹਾਂ, ਇਹੋ ਜਿਹਾ ਸਰੀਰ ਧਾਰ ਕੇ ਪਰਉਪਕਾਰ ਕਰਦਾ ਹੈ, ਉਹ ਅਵਤਾਰ ਹੁੰਦਾ ਹੈ, ਲੋਕਾਂ ਨੂੰ ਬਿਪਤਾ ਤੋਂ ਬਚਾਉਣ ਵਾਸਤੇ ਜੋ ਸਰੀਰ ਪ੍ਰਾਪਤ ਕਰਦਾ ਹੈ ਉਹ ਅਵਤਾਰ ਹੈ। ਜਨਮ ਤਾਂ ਸਾਰਿਆਂ ਨੇ ਹੀ ਲਿਆ ਹੈ, ਲੇਕਿਨ ਜੰਮਣ ਮਰਨੋਂ ਬਾਹਰ ਗੁਰ ਪਰਉਪਕਾਰੀ ਜੱਗ ਵਿੱਚ ਆਏ। ਇਸ ਕਰਕੇ ਖਾਲਸਾ ਜੀ, ਨਾਲ ਹੀ ਕਿਸੇ ਦੀ ਭਗਤੀ ਕਰਕੇ ਦੇਖ ਲਓ, ਅੱਜ ਕੋਈ ਲਿਖੇ ਆ ਹੇ ਗੁਰੂ ਨਾਨਕ ਦੇਵ ਜੀ ਦਰਸ਼ਨ ਦੇ ਦਿਓ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਦਾਰੇ ਕਰਨੇ ਹਾਂ ਦਰਸ਼ਨ ਦੇ ਦਿਓ, ਤੋ ਖਾਲਸਾ ਜੀ ਉਹਨਾਂ ਨੂੰ ਦਰਸ਼ਨ ਹੁੰਦੇ। ਜੇ ਸਤਿਗੁਰੂ ਜੀ ਚਲੇ ਜਾਣ ਤਾਂ ਦਰਸ਼ਨ ਕਿਵੇਂ ਹੋਣਗੇ? ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਪਰੀ, ਲੇਕਿਨ ਉਹ ਅੱਖਾਂ ਜ਼ਰੂਰ ਹੋਰ ਹਨ ਜਿਨ੍ਹਾਂ ਦੇ ਨਾਲ ਮੇਰਾ ਪਿਆਰਾ ਦਿਸਦਾ ਹੈ। ਬੜੀ ਅਸਚਰਜਤ ਆਈ ਹੈ, ਵਿਚਾਰ ਕੇ ਦੇਖ ਲਓ ਕਿ ਆਪਾਂ ਇੱਕ ਦੂਜੇ ਨੂੰ ਦੇਖਦੇ ਹਾਂ, ਇਹਨਾਂ ਅੱਖਾਂ ਨਾਲ ਤਾਂ ਆਪਾਂ ਵੀ ਨਹੀਂ ਇੱਕ ਦੂਜੇ ਨੂੰ ਦੇਖਦੇ, ਇੱਕ ਦੂਜੇ ਦੀਆਂ ਨਹੀਂ ਦੇਖਦੇ। ਕੋਈ ਕਹਿੰਦਾ ਮੈਂ ਸਰੀਰ ਹਾਂ ਮੈਨੂੰ ਦੇਖ ਲੈ, ਇੱਕ ਦੂਜੇ ਦੇ ਸਰੀਰ ਨੂੰ ਦੇਖਦੇ ਹਾਂ, ਇੱਕ ਦੂਜੇ ਨੂੰ ਦੇਖ ਨਹੀਂ ਸਕਦੇ। ਫਿਰ ਅੱਖਾਂ ਦੇ ਨਾਲ ਜਿਹੜਾ ਆਪਾਂ ਇੱਕ ਦੂਜੇ ਨੂੰ ਨਹੀਂ ਦੇਖ ਸਕਦੇ। ਲੇਖਣ ਬੋਲੇ ਹੁੰਦੀ ਹੈ ਵੀ ਇਹੋ ਜਿਹਾ ਸਰੂਪ ਹੇ ਮਹਾਰਾਜ ਕੱਲ ਗਈਆਂ ਸਜਾਉਂਦੇ ਰਾਕੇ ਖਾਲਸਾ ਜੀ ਗੋਬਿੰਦ ਭਾਉ ਭਗਤ ਜਦੋਂ ਹੱਡ ਬੀਤੀ ਸੁਣਾਵਾਂ ਜੀ ਨੇ ਜਿੱਥੇ ਲੰਗਰ ਚਲਾਇਆ ਇੱਥੇ ਟੀਨਾਂ ਹੀ ਹੁੰਦੀਆਂ ਸੀ। ਜੇ ਮੇਰੇ ਵਰਗੇ ਮਾਲ ਪੂੜੇ ਖਾਣ ਗਿੱਜੇ ਅਸੀਂ ਇੱਥੇ ਸੁੱਕੀਆਂ ਕੌਣ ਖਾਵੇ, ਹੁਣ ਤਾਂ ਥੋੜਾ ਜਿਹਾ ਫਰਕ ਹੈ। ਪੰਜਾਬ ਨੂੰ ਜਦੋਂ ਜੀ ਤੁਸੀਂ ਪੰਜਾਬ ਆਵੋਗੇ ਉਦੋਂ ਮੈਂ ਆ ਜਾਊਂਗਾ। ਬਸੰਤ ਪੰਚਮੀ ਨੂੰ ਜਲੂਸ ਸੱਚਖੰਡ ਤੋਂ ਨਿਕਲ ਕੇ ਮਾਲ ਟੇਕ ਜਾਂਦਾ, ਸਾਢੇ ਤਿੰਨ ਪਾਇਓ। ਇੱਕ ਸ਼ਰਾਰਤੀ ਸੀ ਮੁੰਡਾ ਅੜੁੱਤ ਸੀ, ਜਿਹੜਾ ਘਰ ਵਾਲੀ ਦੇ ਪਿੱਛੇ ਆ ਉਹਨੂੰ ਅੜੁੱਤ ਕਹੇ ਆਪਣੀ ਮਾਰੀ ਵੀ ਇਹੋ ਜਿਹੇ ਸਿੰਘ ਜਿਹੜਾ ਬਹੁਤਾ ਵੀਰ ਸੀ, ਉਹਦਾ ਨਿਹਰਾ ਕ੍ਰੋਧ ਦਾ ਭਰਿਆ ਹੋਇਆ ਪ੍ਰੇਮ ਹੋ ਗਏ। ਕਹਿੰਦੇ ਭਾਈ ਚਲੋ ਹੁਣ ਪੰਜਾਬ ਇਹ ਠੀਕ ਹੋਵੇ, ਤੁਸੀਂ ਦਸਵੇਂ ਮਹਾਂਪੁਰਖਾਂ ਨੂੰ ਕਹੋ ਵੀ ਦਸਵੇਂ ਪਾਤਸ਼ਾਹ ਕਹਿੰਦੇ ਜੀ ਦਾਸ ਜਾਂ ਦੱਸੋ ਬਈ ਸਦ ਹਜ਼ੂਰ ਹਾਜ਼ਰ ਹੈ, ਨਾਜ਼ਰ ਕਤੋਂ ਨਾ ਭਇਓ ਦੁਰਾਈ। ਜਿਵੇਂ ਤੁਸੀਂ ਸਾਨੂੰ ਸਿੱਖਿਆ ਦਿੱਤੀ ਹੈ ਦਿਨ ਦੋ ਦਾ ਟਾਈਮ, ਡੇਢ ਦੋ ਦਾ, ਦੂਸਰੀ ਮੰਜ਼ਿਲ ਤੇ ਵੀ ਟੀਨਾ ਹੀ ਸੀ, ਉੱਥੇ ਇਕੱਠੇ ਹੋ ਗਏ ਸਾਰੇ ਇੱਕ ਦੂਜੇ ਕਰੀ ਪਹਿਲਾਂ ਤਾਂ ਮੈਨੂੰ ਝਿੜਕਿਆ, ਮੈਂ ਸੰਤਾਂ ਦੀ ਆਗਿਆ ਤੋਂ ਬਿਨਾਂ ਹੀ ਇੱਥੇ ਦਰਸ਼ਨ ਕਰਨ ਆ ਗਿਆ। ਪਹਿਲਾਂ ਜੋ ਰਿਹਾ ਸੀ ਮੈਂ ਕਿਹਾ ਜਾਇਆ ਵਾਂ, ਕਹਿੰਦੇ ਪਚੰਗੀਆ ਤੂੰ ਆਪਣੇ ਆਪ ਹੀ ਤੁਰਿਆ ਫਿਰਦਾ, ਕਿਉਂ ਗਿਆ ਉੱਥੇ, ਆਪਾਂ ਸਾਰਿਆਂ ਨੇ ਜਾਣਾ ਸੀ। ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਚਲੋ ਨਿਬੜਿਆ। ਉਸ ਤੋਂ ਬਾਅਦ ਸਾਰੇ ਹੀ ਕਹਿਣ ਮਹਾਰਾਜ ਦਰਸ਼ਨ ਕਰਾਉਂਦੇ ਆ ਸੰਤ। ਸੰਤ ਕਹਿੰਦੇ ਵੀ ਇਉਂ ਦੱਸੋ, ਗੁਰੂ ਸਾਹਿਬ ਤੁਹਾਡੇ ਪ੍ਰੇਮ ਨੂੰ ਪਰਖਦੇ ਹਨ, ਪ੍ਰੇਮ ਦੀ ਖਿੱਚ ਨਾਲ ਕਿੱਥੇ ਨਹੀਂ ਆਉਂਦੇ। ਜਿੱਦਣ ਆਪਾਂ ਪਹਿਲੇ ਦਿਨ ਆਏ ਹਾਂ, ਇਸ਼ਨਾਨ ਪਾਨ ਕਰਕੇ ਸੱਚਖੰਡ ਮੱਥਾ ਟੇਕਣ ਗਏ ਸੀ, ਜਿਹੜੀ ਭਾਵਨਾ ਨਾ ਉਦੋਂ ਤੁਸੀਂ ਮੱਥਾ ਟੇਕਿਆ, ਹੁਣ ਟੇਕਦੇ ਹੋ ਰੋਜ਼? ਸੱਚ ਦੱਸਿਓ, ਕਹਿੰਦੇ ਮੁੱਕਰ ਗਏ ਸਾਰੇ ਹੀ, ਕਹਿੰਦੇ ਉਹ ਤਾਂ ਗੱਲ ਨਹੀਂ ਬਣਦੀ। ਮਾਤਾ ਜੀ ਦੇ ਆਏ ਹਾਂ, ਜਿੱਦਣ ਪਹਿਲੇ ਦਿਨ ਆਪਾਂ ਭਾਵਨਾ ਨਾਲ ਆਏ ਹੋਵਾਂਗੇ, ਬਹੁਤ ਹੀ ਪਿਆਰ ਨਾਲ ਮੱਥਾ ਟੇਕਿਆ, ਹੁਣ ਰੋਜ਼ ਕਦੇ ਕੋਈ ਟੇਕਦਾ ਕਦੇ ਕੋਈ ਨਹੀਂ ਟੇਕਦਾ, ਜਿਹੜੇ ਪ੍ਰੇਮੀ ਨੇ ਟੇਕਦੇ ਨੇ ਉਹ ਗੱਲ ਵੱਖਰੀ ਹੈ। ਜੇ ਤੁਹਾਡਾ ਪ੍ਰੇਮ ਇੱਕ ਰਸ ਹੈ ਤਾਂ ਸਾਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ ਤੁਹਾਨੂੰ। ਦੂਸਰਾ, ਸਾਰਿਆਂ ਦੇ ਆਪਣੇ ਕਰਮ ਇੱਕੋ ਜਿਹੇ ਨਹੀਂ ਹਨ, ਕਿਸੇ ਦੇ ਪੂਰਵ ਦੇ ਕਰਮਾਂ ਦੇ ਕੁਝ ਪਾਪ ਨੇ, ਕਿਸੇ ਦਾ ਮਨ ਨਹੀਂ ਇਕਾਗਰ ਹੁੰਦਾ, ਕਿਸੇ ਦਾ ਦੋ ਮਿੰਟ ਹੁੰਦਾ, ਕਿਸੇ ਦਾ ਚਾਰ ਮਿੰਟ ਹੁੰਦਾ, ਆਪਾਂ ਇੱਕੋ ਜਿਹੇ ਨਹੀਂ ਅਵਸਥਾ ਰੱਖਦੇ। ਜੇ ਅਸੀਂ ਦਰਸ਼ਨ ਬੇਨਤੀ ਕਰੀਏ ਮਹਾਰਾਜ ਭਾਵੇਂ ਸਾਹਮਣੇ ਖੜ ਜਾਣ, ਸੂਰਜ ਰੋਜ਼ ਹੀ ਚੜ੍ਹਦਾ, ਜੇ ਉੱਲੂਆਂ ਨੂੰ ਕਹੇ ਦਿਸ ਪਿਆ ਦਿਸ ਪਿਆ, ਉਹ ਕਹਿੰਦੇ ਨਹੀਂ ਝੂਠ ਬੋਲਦੇ ਹੋ, ਚੜ੍ਹਿਆ ਹੀ ਨਹੀਂ। ਕਹਿੰਦੇ ਸੇਕ ਨਹੀਂ ਆਉਂਦਾ, ਕਹਿੰਦੇ ਸੇਕ ਤਾਂ ਅੱਗ ਦਾ ਵੀ ਹੈਗਾ। ਇਸ ਕਰਕੇ ਭਾਈ ਤੁਸੀਂ ਸਾਡੇ ਨਾਲ ਹੱਠ ਨਾ ਕਰੋ, ਮਹਾਰਾਜ ਦਰਸ਼ਨ ਦੇ ਦੇਣਗੇ ਪਰ ਸਾਰਿਆਂ ਨੂੰ ਨਹੀਂ ਹੋਣੇ। ਜਿਨ੍ਹਾਂ ਨੂੰ ਹੋ ਜਾਣਗੇ ਉਹਨਾਂ ਨੇ ਕਿਹਾ ਹੋ ਗਏ, ਦੂਜਿਆਂ ਨੇ ਕਹਿਣਾ ਤੂੰ ਝੂਠ ਬੋਲਣਾ, ਲੜ ਪਓਗੇ ਆਪਸ ਵਿੱਚ। ਇਉਂ ਕਰੋ। ਸੰਤ ਕਹਿੰਦੇ ਮੇਰਾ ਤਾਂ ਸੀਟ ਜਿਹਾ ਜਿਹਾ ਹੈ ਢਿੱਲਾ, ਤੁਹਾਨੂੰ ਪਤਾ। ਆਪਾਂ 12:30 ਵਜੇ ਉੱਠ ਕੇ, ਹੁਣ ਤਾਂ ਨਦੀ ਗੰਦੀ ਜੀ ਹੋ ਗਈ, ਸੀਵਰੇਜ ਪਾਉਣ ਹੁਣ ਸਧਾਈ ਲੱਗੇ ਨੇ ਕਰਨ, ਨਦੀ ਬੜੀ ਸਵੱਛ ਚੱਲਦੀ ਹੁੰਦੀ। ਕਹਿੰਦੇ ਤੁਸੀਂ ਲੱਖ ਲੱਖ ਪਾਣੀ 'ਚ ਖੜ ਕੇ 12:30 ਵਜੇ ਤੋਂ ਬਾਅਦ ਜਿੰਨਾ ਚਿਰ ਸੰਗਤਾਂ ਆਉਂਦੀਆਂ ਨੇ ਦਿਨ ਚੜ੍ਹਦੇ ਤੱਕ ਸੱਚਖੰਡ ਵੱਲ ਨੂੰ ਹੱਥ ਜੋੜ ਕੇ ਨਾ ਲੱਖ ਲੱਖ ਪਾਣੀ 'ਚ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਮਨ ਇਕਾਗਰ ਕਰਕੇ ਚੱਲੂ। ਮੈਂ ਵੀ ਸੰਤ ਕਹਿੰਦੇ ਨਾਲ, ਕਦੇ ਅਸੀਂ ਕਹਿ ਕੇ ਸੰਤ ਗੱਲ ਨਹੀਂ ਸੀ ਕਰਦੇ, ਇੰਨੀ ਨਿਰਮਾਣਤਾ ਸੀ। ਚੱਲੂ ਮੈਂ ਵੀ ਤੁਹਾਡੇ ਨਾਲ, ਮੈਂ ਪੌੜੀਆਂ 'ਤੇ ਬਹਿ ਜਿਆ ਕਰੂੰਗਾ। ਪਰ ਸਤ ਸੰਗਤ ਜੀ, ਖਾਣ ਪੀਣ ਨੂੰ ਸਭ ਦਾ ਜੀ ਕਰਦਾ, ਕਮਾਈ ਕਰਨ ਨੂੰ ਕਿਹਦਾ ਜੀ ਕਰੇ? ਨਹੀਂ ਜੀ ਨਹੀਂ, ਤੁਸੀਂ ਸਾਨੂੰ ਦਰਸ਼ਨ ਕਰਾਓ, ਸਾਰੇ ਹੀ ਮੁੱਕਰ ਗਏ ਸਤ ਸੰਗਤ ਜੀ। ਨਾ ਜੀ, ਉੱਥੇ ਤਾਂ ਨਿੱਕੇ ਨਿੱਕੇ ਮੱਛੀਆਂ ਦੇ ਪੂੰਗ ਨੇ, ਉਹਨਾਂ ਤੋਂ ਡਰ ਲੱਗਦਾ। ਕੋਈ ਕਹੇ ਜੀ ਉੱਥੇ ਤਾਂ ਬਾਹਲਾ ਚਿਰ ਖੜੇ ਹੀ ਨਹੀਂ ਜਾਣਾ, ਸਾਰੇ ਮੁੱਕਰ ਗਏ। ਇਸ ਕਰਕੇ ਖਾਲਸਾ ਜੀ, ਸਤਿਗੁਰੂ ਸਦਾ ਹਾਜ਼ਰ ਨਾਜ਼ਰ ਹਨ, ਲੇਕਿਨ ਸਾਡੇ ਜਿਹੜੇ ਨੇਤਰ ਨੇ, ਪਹਿਲੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹੁੰਦਾ, ਇਹਨਾਂ ਨੇਤਰਾਂ ਤੋਂ ਬਾਅਦ ਦੋ ਨੇਤਰ ਨੇ ਵਿਰਾਗ ਅਤੇ ਵਿਵੇਕ ਦੇ। ਸੋਚ ਲਓ ਵੀ ਲੱਗ ਗਏ ਸਾਡੇ ਨੇਤਰ, ਇਹ ਮਨ ਵਿੱਚ ਵਿਰਾਗ ਹੈ। ਵਿਰਾਗ ਦੀਆਂ ਵੀ ਵਰਾਇਟੀਆਂ ਹਨ, ਕੋਈ ਗਧਾ ਵਿਰਾਗ ਹੈ, ਕੋਈ ਗਿੱਦੜ ਵਿਰਾਗ ਹੈ, ਕੋਈ ਘੋੜਾ ਵਿਰਾਗ ਹੈ, ਬਤਰੇਕ ਵਿਰਾਗ ਹੈ, ਬਸੀਰਾ ਵਿਰਾਗ ਹੈ, ਚੰਦੇ ਵਿਰਾਗ ਹੈ, ਤਿਬਰ ਵਿਰਾਗ ਹੈ, ਤਰਤੀਬਰ ਵਿਰਾਗ ਹੈ, ਤਰਤੂਤਮ ਵਿਰਾਗ ਹੈ। 12-14 ਤਰ੍ਹਾਂ ਦੇ ਵਿਦਵਾਨ ਲੋਕਾਂ ਨੇ ਸਤਸੰਗ ਜੀ ਵਿਰਾਗ ਦੀਆਂ ਜਿਹੜੀਆਂ ਕਿਸਮਾਂ ਨੇ ਹਨ, ਲੇਕਿਨ ਇੱਥੇ ਤੱਕ ਹੈ। ਕਾਂ ਦੀ ਬਿੱਠ ਨੂੰ ਚੱਕਣ ਦੀ ਕਿਸੇ ਨੇ ਸਾਰੀ ਉਮਰ ਇੱਛਾ ਨਹੀਂ ਕੀਤੀ ਕਦੇ। ਜਿਵੇਂ ਕਾਂ ਦੀ ਬਿੱਠ ਗੰਦੇ ਤੋਂ ਗੰਦਾ ਗਾਹਾਂ ਬਣੀ ਹੁੰਦੀ ਹੈ, ਉਹਨੂੰ ਚੱਕਣ ਦੀ ਕਿਸੇ ਦੀ ਇੱਛਾ ਨਹੀਂ ਹੈ। ਐ ਮਾਇਆ ਵੱਲ ਨੂੰ ਕਦੇ ਵੀ ਬਿਰਤੀ ਨਾ ਜਾਵੇ ਕਿ ਅਸੀਂ ਇਹ ਪਕੜਨੀ ਆ। ਧਰਤੀ ਬਰਤਮ ਬਰਾਗ ਉਸ ਨੂੰ ਕਹਿੰਦੇ ਆ। ਬ੍ਰਹਮ ਲੋਕ ਲੋ ਭੋਗ ਜੋ ਕਾਖ ਵਿੱਚ ਨੂੰ ਜਾਣ ਦਾ ਕੀ ਬਰਾਗ ਹੈਗਾ, ਕੀ ਵਿਵੇਕ ਵਿਚਾਰ ਵੀ ਹੈ? ਕਿਉਂ ਬਰਾਗ ਬੜਾ ਖਤਰਨਾਕ ਹੈ, ਜੇ ਬਹੁਤਾ ਬਰਾਗ ਅਸਰ ਕਰਦੇ ਨਾ, ਜਦੋਂ ਹੀ ਗੱਡੀ ਥੱਲੇ ਸਿਰ ਦੇ ਦਿੰਦਾ ਹੈ। ਜੇ ਵਿਵੇਕ ਵਿਚਾਰ ਹੋਵੇ ਕਦੇ ਨਹੀਂ ਦੇਵੇਗਾ। ਲੇਕਿਨ ਮਨ ਚ ਵੈਰਾਗ ਨਹੀਂ ਹੈ, ਗੁਰੂ ਦੇ ਚਰਨਾਂ ਦਾ ਪ੍ਰੇਮ ਨਹੀਂ ਹੈ, ਇਹੋ ਜਿਹਾ ਵਿਵੇਕ ਵਿੱਚ ਕੀ ਕਰਨਾ ਖਾਲਸਾ ਜੀ? ਆਪਾਂ ਵੈਰਾਗ ਤੇ ਵਿਵੇਕ, ਹਮੀਦੀ ਬਰਨਾਲੇ ਦੇ ਕੋਲੇ ਹੈ, ਉੱਥੇ ਉਦਾਸੀ ਸਾਧੂ ਸੰਤ ਭਗਤ ਰਾਮ ਜੀ ਪੜ੍ਹਾਇਆ ਕਰਦੇ। ਜਦੋਂ ਮਹੀਨਾ ਕੁ ਰਹੇ, ਆਗਿਆ ਲੈ ਕੇ ਆ ਗਏ ਮਹਾਰਾਜ, ਮੈਂ ਤਾਂ ਜਾਣਾ। ਕਹਿੰਦੇ ਕਿਉਂ ਜਾਣਾ ਸੁੰਦਰ ਸਿਆਂ? ਕਹਿੰਦੇ ਜੀ ਆਪ ਜੀ ਦਾ ਹੱਸਣ ਵਾਲਾ ਸੁਭਾਅ ਹੈ, ਮੈਨੂੰ ਮਹਾਰਾਜ ਨੇ ਵਿਰਾਗ ਦੀ ਅੰਸ ਦਿੱਤੀ ਹੈ, ਕਿਤੇ ਵਿਰਾਗ ਖੁਸ ਖਿਸਕ ਨਾ ਜਾਵੇ ਸਾਡੇ ਕੋਲ। ਵਿੱਦਿਆ ਤਾਂ ਮੈਂ ਪੜ੍ਹ ਲੂੰਗਾ, ਪਰ ਮਹਾਰਾਜ ਵਿਰਾਗ ਤੋਂ ਮੈਂ ਕੰਮ ਲੈ ਲਵਾਂ। ਸੰਤ ਕਦੇ ਹੱਸਿਆ ਨਹੀਂ ਸੀ ਕਰਦੇ, ਖਮੋਸ਼ ਰਹਿੰਦੇ, ਹਰ ਵੇਲੇ ਸਿਮਰਨ ਕਰਿਆ ਕਰਦੇ ਵੱਡੇ ਪਿੰਡਾਂ। ਇਸ ਕਰਕੇ ਖਾਲਸਾ ਜੀ, ਜਿਨ੍ਹਾਂ ਨੇ ਵਿਰਾਗ ਅਤੇ ਵਿਵੇਕ ਨੂੰ ਸਾਂਭ ਕੇ ਰੱਖ ਲਿਆ, ਸਤਿਗੁਰੂ ਜੀ ਉਹਨਾਂ ਨੂੰ ਸ਼ਬਦ ਵਿੱਚ ਜੋੜ ਕੇ ਸੁਰਤੀ ਅਤੇ ਸਿਮਰਤੀ ਦੇ ਨੇਤਰ ਦੇ ਦਿੰਦੇ। ਜਦੋਂ ਸੁਰਤੀ ਅਤੇ ਸਿਮਰਤੀ ਦੇ ਨੇਤਰ ਮਿਲ ਗਏ, ਉਸ ਤੋਂ ਬਾਅਦ ਸਤ ਸੰਗਤ ਜੀ, ਉਹ ਦਿਨ ਦੂਰ ਨਹੀਂ ਉਸ ਗੁਰਸਿੱਖ ਦੇ ਜਦੋਂ ਬ੍ਰਹਮ ਗਿਆਨ ਦੇ ਨੇਤਰ ਪ੍ਰਾਪਤ ਹੋ ਜਾਂਦੇ। ਜਦੋਂ ਪਰੋਖ ਅਪਰੋਖ ਗਿਆਨ ਦੇ ਨੇਤਰ ਪ੍ਰਾਪਤ ਹੁੰਦੇ, ਫਿਰ ਉਸ ਅਵਸਥਾ 'ਚ ਦੱਸ ਨਹੀਂ ਸਕਦਾ। ਸਾਰੇ ਇੰਦਰੀਏ ਸਤਸੰਗ ਜੀ ਬ੍ਰਹਮ ਨੂੰ ਹੀ ਵਿਸ਼ੇ ਕਰਦੇ ਆ। ਫਿਰ ਜਿੱਤਰ ਜਿੱਤਰ ਮਨੋ ਜਾਤੀ, ਤਿੱਤਰ ਤਿੱਤ ਬ੍ਰਹਮ ਦਿਸ਼ਟਾਤੀ, ਜਿੱਧਰ ਜਿੱਧਰ ਵੀ ਮਨ ਦੀ ਬਿਰਤੀ ਨਿਕਸ ਕੇ ਜਾਵੇਗੀ, ਉਹ ਖਾਲਸਾ ਜੀ ਬ੍ਰਹਮ ਨੂੰ ਹੀ ਵਿਸ਼ੇ ਕਰੇ। ਸੰਸਾਰ ਦਾ ਅਭਾਵ ਹੋ ਜਾਵੇਗਾ ਉਸ ਵੇਲੇ, ਕਿਉਂ ਗਿਆਨ ਜੋ ਪ੍ਰਾਪਤ ਹੋ ਚੁੱਕਿਆ ਹੈ, ਉਸ ਤੋਂ ਬਾਅਦ ਜੰਮਣ ਮਰਨ ਨਹੀਂ ਹੈ। ਸੋ ਐਸੀ ਸਤਸੰਗ ਜੀ, ਸੁਖੈਨ ਤੋਂ ਸੁਖੈਨ ਔਰ ਔਖੀ ਤੋਂ ਔਖੀ, ਐਸੀ ਰੀਤ ਜਿਹੜੀ ਰਿਸ਼ੀਆਂ ਮੁਨੀਆਂ ਨੂੰ 1000 ਸਾਲ ਤਪ ਕਰਕੇ ਅਵਸਥਾ ਨਹੀਂ ਪ੍ਰਾਪਤ ਹੋਈ, ਉਹ ਐਸ ਘਰ 'ਚ ਖਾਲਸਾ ਜੀ, ਐਸ ਗੁਰਬਾਣੀ ਦੇ ਆਸਰੇ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। ਕਿੰਨਾ ਕੁ ਪਰਉਪਕਾਰ ਹੈ ਸੱਚੇ ਪਾਤਸ਼ਾਹ ਦਾ, ਰੋਮ ਰੋਮ ਕਰਕੇ ਬੁਲਿਹਾਰ ਜਾਈਏ। ਜਿੰਨੇ ਰੋਮ ਹਨ, ਇਤਨੇ ਜਨਮ ਧਾਰ ਕੇ ਇਸ ਘਰ ਦੀ ਸੇਵਾ ਕਰੀਏ, ਫਿਰ ਵੀ ਆਪਾਂ ਰਿਣੀ ਹੋਈ ਹਾਂ। ਸੋ ਗੁਰ ਸਿੱਖੋ ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਐਸੀ ਵਸਤਾ ਹੈ ਬ੍ਰਹਮ ਗਿਆਨੀਆਂ ਦੀ। ਸੋ ਕੀ ਪਤਾ ਕਿਹੜੇ ਜਨਮ 'ਚ ਮਿਲਣੀ ਹੈ। ਇਸ ਕਰਕੇ ਭਾਈ ਕਦੇ ਵੀ ਚੰਚਲਤਾਈ ਤੋਂ ਬਹੁਤ ਦੂਰ ਰਹੀਏ। ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਸਿਆਣਪ ਦੀ ਹੰਗਤਾ ਨਾ ਕਰੀਏ, ਦੂਸਰੇ ਨੂੰ ਕਦੇ ਟਿੱਚ ਮੁਖਾ ਨਾ ਕਰੀਏ। ਸੰਤਨ ਸੇਤੀ ਮਸ਼ਕਰੀ ਕੁੱਲ ਡੋਬਨ ਕੀ ਰੀਤ। ਜੇ ਕੋਈ ਮਸ਼ਕਰੀ ਕਰਦਾ ਇਹਨਾਂ ਗੁਰਸਿੱਖਾਂ ਨੂੰ, ਉਹ ਆਪ ਨੇ ਆਪਣੀ ਕੁੱਲ ਨੂੰ ਵੀ ਡੋਬ ਲੈਂਦਾ, ਖਾਲਸਾ ਜੀ ਕਲੰਕ ਲਾ ਲੈਂਦਾ ਹੈ। ਸੋ ਪ੍ਰੇਮੀਓ, ਭਾਵ ਕੀ ਜਿਤਨੇ ਅਵਤਾਰ ਹਨ ਆਪੋ ਆਪਣੇ ਥਾਈਂ ਸਲਾਘਾ ਯੋਗ ਹਨ, ਲੇਕਿਨ ਆਪਣੇ ਦੇਸ਼ ਦੇ ਅੰਦਰ ਜਨਮਅਸ਼ਟਮੀ ਮਨਾਈ ਜਾਂਦੀ, ਲੇਕਿਨ ਉਹ ਜਿਹੜੇ ਅਵਤਾਰ ਦੇ ਪੁਰਬ ਮਨਾਉਂਦੇ ਉਹ ਕੁਛ ਚੰਗੇ ਢੰਗ ਨਾਲ ਨਹੀਂ ਮਨਾਉਂਦੇ। ਜਿੱਦਣ ਕ੍ਰਿਸ਼ਨ ਅਸ਼ਟਮੀ ਹੁੰਦੀ ਹੈ ਉਦੋਂ ਇੱਕ ਦਿਨ ਪਹਿਲਾਂ ਪਾਂਡਾ ਕੀ ਕਰਦਾ, ਚੰਗੀ ਤਰ੍ਹਾਂ ਜੇ ਮਾੜੇ ਮੋਟੇ ਰੋਮ ਵੀ ਮੂੰਹ ਤੇ ਹੁੰਦੇ ਉਹ ਵੀ ਰਗੜਾ ਲੈਂਦਾ ਨਾਈ ਤੋਂ, ਜਸੋਦਾ ਬਣ ਜਾਂਦਾ, ਸਾੜੀ ਪਾ ਲੈਂਦਾ। ਮੰਦਿਰ ਵਿੱਚ ਮੂਰਤੀ ਹੁੰਦੀ ਹੋਈ ਹੈ, ਚਾਰ ਕੁੰਗਾਂ ਦੀ ਕ੍ਰਿਸ਼ਨ ਦੀ ਮੂਰਤੀ ਨਿੱਕੀ ਜੀ ਲੈ ਕੇ, ਜਾਂ ਦਵਾਣਾ ਮਿਲ ਜੇ ਮਸੀਰਾ ਜਾਂ ਖਰਬੂਜਾ ਫੁੱਟ ਆਦਿਕ ਮਿਲ ਜੇ, ਉਹਦੇ 'ਚ ਧਸੋ ਦੇਣੀ, ਉਹਦੇ 'ਚੋਂ ਗੁੱਦ ਜੀ ਥੋੜ੍ਹੀ ਜਿਹੀ ਕੱਢ ਕੇ, ਜਦੋਂ ਤੜਕੇ ਦਾ ਟਾਈਮ ਹੋਣਾ ਅਸ਼ਟਮੀ ਵਾਲੇ ਦਿਨ, ਉਹ ਜਿਹੜਾ ਦਵਾਣਾ ਗੋਦ ਵਿੱਚ ਲੈ ਕੇ ਬੈਠ ਜਾਣਾ ਪਾਂਡੇ ਨੇ, ਸਾੜੀ ਪਾ ਕੇ ਕਿ ਮੈਂ ਮਾਤਾ ਦੇਵਕੀ ਹਾਂ। ਜਦੋਂ ਟਾਈਮ ਹੋਣਾ ਤੜਕੇ ਦਾ ਹੌਲੀ ਕੁ ਦੇਣੇ, ਉਹ ਖਰਬੂਜੇ 'ਚ ਕੱਢ ਦੇਣਾ ਕਿ ਭਗਵਾਨ ਜੀ ਜੰਮੇ ਆ, ਭਗਵਾਨ ਜੀ ਜੰਮੇ ਆ। ਉਸ ਤੋਂ ਬਾਅਦ ਜਿਹੜੇ ਪ੍ਰੇਮੀ ਲੋਕ ਨੇ ਮਾਈਆਂ ਘਰਾਂ ਤੋਂ, ਫਿਰ ਪੰਜੀਰੀ ਦਾਬੜਾ ਨਹੀਂ ਦਿੰਦੇ ਮਾਈਆਂ ਨੂੰ ਜੋ ਬੱਚਾ ਪੈਦਾ ਹੁੰਦਾ ਹੈ, ਨਾਲੇ ਤਾਂ ਪੈਸੇ ਲਿਆਉਂਦੀਆਂ ਨਾਲ ਭੇਟਾਂ ਨੂੰ, ਨਾਲੇ ਉਹ ਪੰਜੀਰੀ ਲਿਆਉਂਦੀਆਂ। ਉਹ ਪਾਂਡਾ ਪੀਪੇ ਭਾਲਣ ਦਾ ਪੰਜੀਰੀ ਦੇ ਮੁੱਕਦੇ ਨਹੀਂ ਚਾਰ ਮਹੀਨੇ। ਆਪ ਜੀ ਨੇ ਭੈਰੋਂ ਰਾਗ 'ਚ ਫਰਮਾਇਆ, ਪੰਜਵੇਂ ਪਾਤਸ਼ਾਹ ਨੇ, ਸਗਲੀ ਥੀਤ ਪਾਸ ਡਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ। ਕਹਿੰਦੇ ਵੀ ਹੋਰ ਥਿੱਤਾਂ ਪਰੇ ਕਰਕੇ ਰੱਖ ਦਿੱਤੀਆਂ, ਅਸ਼ਟਮ ਥਿੱਤ ਨੂੰ ਗੋਬਿੰਦ ਭਗਵਾਨ ਜੰਮੇ। ਕਹਿੰਦੇ ਚੂਨਾ ਮੰਡੀ ਜਿੱਥੇ ਆਪ ਜੀ ਦਾ ਸੁਸ਼ੋਭਿਤ ਸਥਾਨ ਹੈ ਅਵਤਾਰ ਧਾਰਨ ਦਾ, ਹੁਣ ਨਵੀਂ ਸੇਵਾ ਹੋ ਰਹੀ ਹੈ ਪ੍ਰੇਮੀਆਂ ਵੱਲੋਂ। ਬਲਿਹਾਰ ਜਾਈਏ ਉਹਨਾਂ ਗੁਰਮੁਖਾਂ ਤੋਂ ਜਿਹੜੇ ਉਸ ਸਥਾਨ ਨੂੰ ਦੁਬਾਰਾ ਸੁਸ਼ੋਭਿਤ ਕਰ ਰਹੇ ਹਨ, ਉੱਤਮ ਭਾਗ ਹਨ। ਆਪ ਜੀ ਨੇ ਸਤਸੰਗ ਜੀ, ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਆਪ ਨੇ ਅਵਤਾਰ ਧਾਰਿਆ। ਸੋ ਸਨ ਵੀ ਪਤਾ ਲੱਗ ਜਾਵੇਗਾ, ਗ੍ਰੰਥਾਂ 'ਚ ਬਹੁਤ ਕੁਛ ਹੈ। 1591 ਵਿੱਚ ਕੱਤਕ ਦੀ ਵਧੀ ਦੂਜ ਨੂੰ ਆਪ ਨੇ ਅਵਤਾਰ ਧਾਰਿਆ। ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਉਣਾ, ਸੇਵਾ ਕਰਨੀ, ਸਭ ਆਪਾਂ ਨੂੰ ਅਨੁਭਵ ਹੈ। ਆਹ ਜਿਹੜੀ ਦੁਨੀਆ ਕਹਿੰਦੀ ਹੈ ਯਤੀਮ ਸੀ ਜੀ, ਪਿਓ ਮਰ ਗਿਆ ਸੀ ਜੀ, ਉਹ ਤਾਂ ਬਹੁਤ ਗਰੀਬੀ ਨਾਲ ਗੁਜ਼ਾਰਾ ਕਰਦੇ ਸੀ ਜੀ, ਐਸੀਆਂ ਬਾਤਾਂ ਨਹੀਂ ਕਰਨੀਆਂ। ਐਸੇ ਅਰਾਧ ਹੋਏ ਤੇ ਮੋਹਨ ਸੁਖਦਾਈ ਹੈ, ਇਹੀ ਜੀ ਉਸ ਦੀ ਕਰਨ ਨਾਲੋਂ, ਗੱਲਾਂ ਕਰਨ ਨਾਲੋਂ ਮੋਹਨ ਹੋ ਜਾਣਾ, ਚੁੱਪ ਹੋ ਜਾਣਾ ਹੀ ਚੰਗਾ ਹੈ। ਆਪ ਜੀ ਕੌਣ ਹਨ? ਖਾਲਸਾ ਜੀ 63 ਜੋ ਕਿੰਨਾ ਚਿਰ ਹੋ ਗਿਆ ਲੰਘੇ ਨੂੰ, ਲੱਖਾਂ ਸਾਲ ਲੰਘ ਗਏ। ਬੇਦੀ ਭਇਓ ਪ੍ਰਸੰਨ ਰਾਜ ਕੈ ਪਾਇਕ ਹੈ, ਦੇਤ ਦੇ ਭਇਓ ਵਰਦਾਨ ਹੀ ਇਹ ਹੁਲਸਾਇਕ ਹੈ, ਜਬ ਕਲਮੈ ਹਮ ਨਾਨਕ ਨਾਮ ਕਹਾਏ ਹੈ, ਉਹ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਆਪਾਂ ਪਹਿਲੇ ਭਾਗ ਪਹਿਲੀ ਸੰਚੀ ਜਿਹੜੀ ਦਸਵੇਂ ਪਾਤਸ਼ਾਹ ਦੀ ਬਾਣੀ ਦੀ ਉਹਨੂੰ ਵਿਚਾਰ ਆਏ ਹੈ। 75 ਨਾਟਕ ਵਿੱਚ ਆਪ ਸਾਰਿਆਂ ਨੇ ਸਤਸੰਗਤ ਜੀ ਵਿਚਾਰਿਆ ਹੈ ਕਿ ਜਿਸ ਵੇਲੇ ਰਾਮ ਚੰਦਰ ਦੇ ਪੁੱਤਰ ਡਬੂ ਤੇ ਕੁਸ਼ੂ ਬੜੇ ਬਲੀ ਸੀ, ਲਾਹੌਰ ਤੇ ਕਸੂਰਪੁਰੀਆਂ ਅੱਜ ਉਹਨਾਂ ਦੀਆਂ ਨਿਸ਼ਾਨੀਆਂ ਯਾਦਗਾਰਾਂ ਹਨ। ਸਟੇਟਾਂ ਦੇ ਦੋਨਾਂ ਦੇ ਇਹਨਾਂ ਦੇ ਵੰਸ਼ ਦੇ ਰਾਜੇ ਹੋਏ ਬੜੇ ਭਾਰੀ, ਆਪਸ ਵਿੱਚ ਈਰਖਾ ਵਧੀ। ਲਾਹੌਰ ਵਾਲੇ ਰਾਜੇ ਨੇ ਹਮਲਾ ਕਰਕੇ ਕਸੂਰ ਫਤਿਹ ਕਰ ਲਈ, ਜਿੰਨੇ ਕਸਕੂਸੀ ਦੀ ਵੰਸ਼ ਦੇ ਛੱਤਰੀ ਸਨ, ਕਾਂਸੀ ਜਾ ਕੇ ਵੇਦ ਵਿਦਿਆ ਪੜ੍ਹੀ, ਜਿਹਨੇ ਵੇਦ ਪੜ੍ਹੇ ਸੋ ਬੇਦੀ ਕਹਾਏ, ਤਿੰਨੇ ਧਰਮ ਕੇ ਕਰਮ ਨੀਕੇ ਚਲਾਏ, ਐਸੀ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਕੌਣ ਸਤਸੰਗ ਜੀ ਪ੍ਰਮਾਣਿਤ ਨਹੀਂ ਕਰੇਗਾ? ਆਪਣੇ ਕੋਲੋਂ ਗੱਲਾਂ ਬਾਤਾਂ ਬਣਾਉਣ ਨਾਲ ਕੋਈ ਹੋ ਸਕਦਾ ਕੋਈ ਨਾ ਮੰਨੇ, ਲੇਕਿਨ ਗੁਰੂ ਕੀ ਬਾਣੀ ਨੂੰ ਵੀ ਕੋਈ ਉਂਗਲ ਕਰ ਸਕਦਾ ਹੈ? ਜਦੋਂ ਸਾਧ ਸੰਗੀ ਉਹਨਾਂ ਨੇ ਵੇਦ ਵਿਦਿਆ ਅਧਿਐਨ ਕੀਤੀ, ਇੱਧਰ ਸਦਾ ਮਨ ਦੀ ਵਸਤਾ ਇੱਕੋ ਜਿਹੀ ਨਹੀਂ ਰਹਿੰਦੀ। ਜਿਹੜੀ ਲਬੂ ਦੀ ਵੰਸ਼ ਦਾ ਰਾਜਾ ਸੀ, ਉਹਨੇ ਸੋਚਿਆ ਮਨਾ ਮੈਂ ਤਾਂ ਆਪਣੇ ਸਰੀਕਾਂ ਦਾ ਵੀ ਰਾਜ ਸਾਂਭ ਲਿਆ, ਪਰ ਮਨ ਨੂੰ ਸ਼ਾਂਤੀ ਹਲੇ ਵੀ ਨਹੀਂ ਹੈ। ਸਾਰੀ ਦੁਨੀਆ ਚਾਹੇ ਕੋਈ ਕੁਝ ਕੋਈ ਵੀ ਹੈ, ਸ਼ਾਂਤੀ ਭਾਲਦੇ ਹੈ। ਵੱਡੇ ਵੱਡੇ ਰਾਜੇ ਵੀ ਸ਼ਾਂਤੀ ਭਾਲਦੇ ਹੈ, ਗਰੀਬਾਂ ਨੇ ਤਾਂ ਭਾਲਣੀ ਹੋਈ ਹੈ। ਜਿਹਦੇ ਕੋਲੇ ਬਹੁਤੀ ਮਾਇਆ ਉਹਨੂੰ ਵੀ ਸ਼ਾਂਤੀ ਨਹੀਂ, ਜਿਹਦੇ ਕੋਲੇ ਮਹੱਤਰ ਕੋਲੇ ਨੰਗ ਹੋਇਆ ਮੇਰੇ ਮੈਨੂੰ ਵੀ ਸ਼ਾਂਤੀ ਨਹੀਂ ਹੈ। ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਉਹ ਸੁਖੀ ਹੈ। ਸੋ ਉਸ ਵੇਲੇ ਖਾਲਸਾ ਜੀ ਰਾਜੇ ਨੂੰ ਵਿਰਾਗ ਹੋਇਆ, ਕਹਿੰਦਾ ਐਡੇ ਵੱਡੇ ਰਾਜ ਭਾਗ ਦਾ ਮੈਂ ਮਾਲਕ, ਮੇਰਾ ਮਨ ਤੜਫਦਾ ਰਹਿੰਦਾ, ਕੋਈ ਧਰਮ ਕਰਮ ਕਰੀਏ, ਇੱਧਰ ਨਹੀਂ ਓਟ ਲੈਂਦਾ। ਫਿਰ ਇਹਨੇ ਸਤ ਸੰਗਤ ਜੀ ਆਪਣੇ ਬੰਦੇ ਭੇਜ ਕੇ ਕਾਂਸ਼ੀ ਤੋਂ ਉਹੀ ਬੇਦੀ ਬੇਨਤੀ ਕਰਕੇ ਸਤ ਸੰਗਤ ਕਾਂਸ਼ੀ ਤੋਂ ਮੰਗਾਏ ਔਰ ਵੇਦ ਪਾਠ ਲਾਹੌਰ ਦੇ ਵਿੱਚ ਆਰੰਭ ਕੀਤੇ। ਅੱਜ ਕੱਲ੍ਹ ਤਾਂ ਘਰ ਵਿੱਚ ਮਹਾਰਾਜ ਪ੍ਰਕਾਸ਼ ਹੋਵੇ ਕੋਈ ਸੁਣਦਾ ਹੀ ਨਹੀਂ ਹੈ, ਲੇਕਿਨ ਰਾਜੇ ਨੇ ਚੌਂਕੜਾ ਮਾਰ ਕੇ ਸਾਰੇ ਵੇਦ ਸੁਣੇ। ਪਹਿਲਾ ਵੇਦ ਸੁਣਿਆ, ਦੂਜਾ ਸੁਣਿਆ, ਤੀਜਾ ਸੁਣਿਆ, ਤ੍ਰਿਤੀ ਵੇਦ ਸੁਣਵੋ ਜਬ ਕੀਆ, ਚਤੁਰਥ ਵੇਦ ਸੁਣਵੋ ਸੁਣ ਕੇ ਪੂਜਦੀਆ, ਚੌਥਾ ਵੇਦ ਸੁਣਦੇ ਸਾਰ ਹੀ ਆਪਣਾ ਰਾਜ ਸਾਰਾ ਵੇਦੀਆਂ ਨੂੰ ਸਤਸੰਗ ਜੀ ਅਰਪ ਦਿੱਤਾ ਕਿ ਆਹ ਸਾਂਭ ਲਓ। ਕਿੱਥੇ ਲੜ ਕੇ ਉਹਨਾਂ ਦਾ ਰਾਜ ਸਾਂਭਿਆ ਸੀ, ਕਿੱਥੇ ਇਹਨੂੰ ਕਹਿੰਦੇ ਆ ਬਰਾਗ ਤਿਆਗਾ ਨਾ ਸਭ ਕੁਛ। ਉਹ ਤਾਂ ਰਾਜਾ ਕਾਨ ਨੇ ਸਧਾਇਓ, ਇਹ ਤਿੰਨ ਰਾਜ ਕਰਤ ਸੁਖ ਪਾਇਓ। ਇਸ ਅੰਮ੍ਰਿਤਮਈ ਬਾਣੀ ਕਲਗੀਧਰ ਪਾਤਸ਼ਾਹ ਦੇ ਬੁਖਾਰਬੰਦ ਤੋਂ ਨਿਕਲੀ ਹੋਈ, ਇਸ ਨੂੰ ਸਤਸੰਗ ਜੀ ਕੌਣ ਰੱਦ ਕਰੇਗਾ। ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਏ ਕਹਿ, ਜਦ ਰਾਜ ਪਾ ਲਿਆ ਬੇਦੀ ਬੜੇ ਖੁਸ਼ ਹੋਏ, ਇਹਦਾ ਨਿਰਜਤਨ ਹੀ ਦੇਖ ਲਓ। ਉਹਨਾਂ ਨੇ ਵੀ ਧੰਨਵਾਦ ਕੀਤਾ, ਹੇ ਪਰਮੇਸ਼ਰ ਅਸੀਂ ਤੇਰੀ ਧਾਰਮਿਕ ਅਧਿਆਤਮਿਕ ਵਿਦਿਆ ਕਾਂਸ਼ੀ ਜਾ ਕੇ ਅਧਿਐਨ ਕੀਤੀ, ਗੰਗਾ ਜੀ ਦੇ ਇਸ਼ਨਾਨ ਕੀਤੇ, ਉਹ ਪੁੰਨ ਦਾ ਫਲ ਸਾਨੂੰ ਅੱਜ ਰਾਜ ਭਾਗ, ਕਿੱਥੇ ਸਾਡਾ ਖੁੱਸ ਗਿਆ ਸੀ, ਕਿੱਥੇ ਜਿਹਨੇ ਖੋਇਆ ਸੀ ਉਹਨੇ ਆਪ ਦਾ ਵੀ ਸਾਨੂੰ ਭੇਟਾ ਕਰ ਦਿੱਤਾ। ਉਸ ਪ੍ਰਸੰਨਤਾ ਨੂੰ ਸਤਸੰਗ ਜੀ ਪ੍ਰਾਪਤ ਕਰਕੇ ਕੀ ਕਿਹਾ ਬਚਨ ਸਤਸੰਗ ਜੀ ਪੂਰੇ ਹੋਣੇ ਕੋਈ ਕਾਲਾ ਜੀ ਦਾ ਵਾੜਾ ਨਹੀਂ। ਜਬ ਕਲਮੈ ਹਮ ਨਾਨਕ ਨਾਮ ਕਹਾਏ ਹੈ, ਜਦੋਂ ਸਾਡੀ ਵੰਸ ਦੇ ਅੰਦਰ ਨਿਰੰਕਾਰ ਨਾਨਕ ਨਾਮ ਕਹਾਵੇਗਾ ਨਾ ਕੋਈ ਆਵੇਗਾ, ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ, ਤੀਨ ਜਨਮ ਹਮ ਹੂੰ ਜਬ ਧਰਮ ਹੈ, ਚੌਥੇ ਜਨਮ ਗੁਰੂ ਤੋਹੇ ਕਰਮ ਹੈ। ਤੁਸੀਂ ਤਿੰਨ ਵੇਦ ਸੁਣ ਕੇ, ਚੌਥਾ ਵੇਦ ਸੁਣ ਕੇ ਸਾਨੂੰ ਰਾਜ ਭਾਗ ਭੇਟਾ ਕੀਤਾ, ਅਸੀਂ ਤੁਹਾਨੂੰ ਵਰ ਦਿੰਦੇ ਹਾਂ ਹੇ ਰਾਜਨ, ਜਦੋਂ ਸਾਡੀ ਵੰਸ਼ ਵਿੱਚ ਗੁਰੂ ਨਾਨਕ ਦੇਵ ਜੀ ਹੋਣਗੇ ਉਹ ਤਿੰਨ ਪੀੜ੍ਹੀਆਂ ਹੋ ਜਾਣਗੀਆਂ, ਚੌਥੇ ਥਾਂ 'ਤੇ ਤੁਸੀਂ ਆ ਕੇ ਪ੍ਰਗਟ ਹੋਵੋਗੇ। ਤੇਤੇ ਯੁੱਗ ਦਾ ਖਾਲਸਾ ਜੀ ਵਰਦਾਨ, ਜਬ ਵਰਦਾਨ ਪੁਰਾਤਨ ਆਵਾ ਰਾਮਦਾਸ ਤਬ ਗੁਰੂ ਕਹਾਵਾ, ਜਿਹੜਾ ਉਹ ਤੇਤੇ ਯੁੱਗ ਦਾ ਵਰ ਦਿੱਤਾ ਹੋਇਆ ਸੀ ਉਹ ਪ੍ਰਗਟ ਹੋਇਆ। ਪਰਮੇਸ਼ੁਰ ਦੇ ਦਰ 'ਚ ਦੇਰ ਤਾਂ ਹੈ ਪਰ ਅੰਧੇਰ ਨਹੀਂ, ਕੁਨਿਆ ਨਹੀਂ ਹੈ। ਸੋ ਖਾਲਸਾ ਜੀ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਗੁਰਪੁਰਬ ਆਪਾਂ ਸਾਰੇ ਭਾਵ ਨਾਲ ਵਿਚਾਰ ਰਹੇ। ਉਹ ਕੋਈ ਇਤਰ ਜੀਵਾਂ ਵਿੱਚੋਂ ਆਵਾਗਮਨ ਜੂਨਾਂ ਵਿੱਚੋਂ ਨਹੀਂ ਆਏ ਹੋਏ ਗੁਰੂ ਸਾਹਿਬ, ਤ੍ਰੇਤੇ ਯੁੱਗ ਦਾ ਵਰ ਦਿੱਤਾ ਹੋਇਆ, ਦੁਆਪਰ ਸਾਰਾ ਲੰਘਿਆ, ਲੱਖਾਂ ਸਾਲ ਲੰਘ ਗਏ, ਕਲਯੁੱਗ ਦੇ ਆਰੰਭ ਖਾਲਸਾ ਜੀ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਸੁਭਾਇਮਾਨ ਹੋਣ ਵਾਸਤੇ ਲਾਹੌਰ ਦੇ ਅੰਦਰ ਆਪ ਜੀ ਨੇ ਖਾਲਸਾ ਜੀ ਅਵਤਾਰ ਧਾਰਿਆ ਹੈ। ਸੋ ਆਪ ਜੀ ਨੇ, ਪਿਤਾ ਜੀ ਨੇ ਸਮਾ ਜਾਣਾ, ਬਾਲਕ ਅਵਸਥਾ ਦੇ ਸਹਿਤ ਦਿਨ ਬਤੀਤ ਕਰਨੇ ਮਾਤਾ ਜੀ ਦੇ ਪਾਸ, ਉਸ ਤੋਂ ਬਾਅਦ ਆਪ ਜੀ ਕਰਕੇ ਝੋਲੀ ਵਿਹਲੀ ਸੰਗ ਦੇ ਨਾਲ ਹੀ ਚੱਲ ਪਏ। ਮਾਤਾ ਜੀ ਕਹਿਣ ਲੱਗੇ ਹੇ ਪਤੀ ਦੇਵ, ਚੱਕੀ ਕਾਰ ਸੇਵਾ ਕਰਦੇ ਸਨ, ਥੱਲੋਂ ਮਿੱਟੀ ਲਿਆ ਰਹੇ ਸੀ ਬੌਲੀ ਸਾਹਿਬ ਤੋਂ। ਆਪ ਜੀ ਨੇ ਇਸੇ ਗ੍ਰਹਿ ਵਿਖੇ ਸੇਵਾ ਕਰਨੀ,
ਹੋਰੀ ਆਏ ਦਾ ਜਾਂਦੀ ਛੀ ਛੇ ਸਾਡਾ ਰਾਜ ਹੋਰ ਬਣਾ ਟੁੱਟਾਂਗੇ। ਜਦੋਂ ਆਏ ਗੋਦਵਾਲ ਸਾਹਿਬ ਲਾਹੌਰ ਦੇ ਛਤਰੀ ਦੇਖੇ ਮਿੱਟੀ ਨਾਲ ਹੋਏ ਟੁਕੜੇ ਹੋਏ ਜੰਗਲ ਮਾਇਆ ਸੁਕਰਨਾ ਹੋਰ ਦੁਆਰਾ ਮੰਜ਼ੂਰ ਕਰਦੀ ਹੈ ਹਰਿਆ ਲਾਹੌਰ ਦੀ ਤੋਂ ਗੁਰੂ ਅਮਰਦਾਸ ਜੀ ਨੂੰ ਅਲੰਬਾ ਦੇਣ ਲੱਗੇ ਕਹਿਣ ਲਏ ਅਸੀਂ ਨਿਕਣੇ ਦੇ ਹਾਂ ਸਾਡਾ ਲੜਾ ਥੋੜੇ ਅੱਗੇ ਤੁਸੀਂ ਬਣਾ ਤਾ ਇਹ ਜੁੜਿਓ ਅਮਰ ਟੁੜਕੇ ਗੁਰੂ ਅਮਰਦਾਸ ਜੀ ਹੱਥ ਜੋੜ ਕੇ ਕਹਿੰਦੇ ਹੇ ਛਤਰੀਓ ਟੋਕਰਾ ਨਹੀਂ ਝੂੜਾ ਉਹ ਪੁੱਟ ਦੇ ਨਾਲ ਬਿਨਾਂ ਦੇਖੋ ਉਹ ਤਾਂ ਹੋਇਆ ਕਹਿੰਦੇ ਜੀ ਤੁਸੀਂ ਕੀ ਕਹੀ ਜਾਂਦੇ ਹੋ ਕਹਿੰਦੇ ਦੇਖ ਲਓ ਦੇਖੋ ਗੁਰੂ ਰਾਮਦਾਸ ਜੀ ਦਾ ਖਾਲਸਾ ਜੀ ਅੱਜ ਗੁਰਪੁਰਬ ਹੈ ਸਾਰੀਆਂ ਨੂੰ ਸਾਰੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੁਰਸਿੱਖ ਦੀ ਇਹ ਬਿਰਤੀ ਹੈ ਕਿ ਉਹ ਦਿਨ ਕਦੋਂ ਆਵੇ ਸੋ ਕਲਗੀਧਰ ਪਾਤਸ਼ਾਹ ਤਿਆਰ ਵਿਚਾਰ ਸਿੰਘਾਂ ਦੇ ਖਾਲਸਾ ਜੀ ਵਰਤ ਰਹੇ ਨੇ ਵਢਾਈ ਫਿਰਦਾ ਬੜਾ ਗੁੱਸਾ ਕਰਦਾ ਅਗਲਾ ਕਹਿੰਦਾ ਤੂੰ ਤੇਰੇ ਢਿੱਡ ਦੁਖਦਾ ਤੂੰ ਮੇਰੀ ਦੜ ਕਿਉਂ ਡਿਟੇ ਡਟਾਏ ਪਏ ਨੇ ਮੋਹ ਨੇ ਕਾਮ ਗਏ ਕੇਸ ਪਛਾੜਿਓ ਗੁਰੂ ਰਾਮਦਾਸ ਸੱਚ ਸੱਲ ਭਾਣ ਤੂੰ ਅਟਲ ਰਾਜ ਅਭਗ ਦਾ ਇਹ ਵਸਤਾ ਗੁਰੂ ਰਾਮਦਾਸ ਕਿੱਥੇ ਕ੍ਰੋਧ ਆਉਣਾ ਸੀ ਕਹਿੰਦੇ ਬਾਬਾ ਜੀ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਧੂੜੀ ਨੂੰ ਝਾੜਨ ਵਾਸਤੇ ਦਾੜਾ ਵਧਾਇਆ ਇਹੋ ਨੀ ਕਿਹਾ ਵੀ ਤੁਹਾਨੂੰ ਕਿਉਂ ਤੁਸੀਂ ਕਿਹਾ ਇੰਨੀ ਨਿਰਮਾਣਤਾ ਗੁਰੂ ਰਾਮਦਾਸ ਜੀ ਦੇ ਅੰਦਰ ਹੈ ਖਾਲਸਾ ਜੀ ਐਸੇ ਸਤਿਗੁਰਾਂ ਦੀ ਜਿਹਨਾਂ ਨੇ ਸ਼ਰਨ ਲਈ ਹੈ ਉਹਨਾਂ ਨੂੰ ਕੋਈ ਲਾਭ ਵੀ ਹੈ ਉਹ ਵੀ ਗੁਰਬਾਣੀ ਰਖਾਉਂਦੀ ਹੈ ਅੱਗ ਅੰਤਕ ਬਦੇ ਨਾ ਸੱਲ ਕਵ ਗੁਰੂ ਰਾਮਦਾਸ ਤੇਰੀ ਸ਼ਰਨ ਕੀ ਲੁਕੀ ਛਿਪੀ ਪੰਗਤੀ ਹੈ ਇਹ ਗੁਰੂ ਰਾਮਦਾਸ ਜੀ ਜਿਹਨਾਂ ਗੁਰਸਾਂ ਨੇ ਕਿਸੇ ਸਮੇਂ ਵੀ ਤੁਹਾਡੀ ਸ਼ਰਨ ਲੈ ਲਈ ਨਾ ਧੰਨ ਗੁਰੂ ਰਾਮਦਾਸ ਜੀ ਕਹਿਤਾ ਅੱਗ ਅੰਤਕ ਬਦੇ ਨਾ ਅੰਤਕ ਜਿਹੜਾ ਧਰਮ ਰਾਜ ਆ ਉਹਨਾਂ ਦੇ ਪਾਪਾਂ ਨੂੰ ਨੀ ਮਿਸਦਾ ਮਾਫ਼ ਕਰ ਦਿੰਦਾ ਸਾਰੇ ਅੱਗ ਅੰਤਕ ਬਦੇ ਨਾ ਸਰਲ ਕਵ ਥਲ ਭੱਟ ਜੀ ਕਹਿੰਦੇ ਨੇ ਗੁਰਸਿੱਖੋ ਗੁਰੂ ਰਾਮਦਾਸ ਜੀ ਨੇ ਸ਼ਰਨ ਲੈ ਲਈ ਧਰਮ ਰਾਜ ਉਹਨਾਂ ਦੇ ਪਾਪਾਂ ਨੂੰ ਨੀ ਮਿਸਦਾ ਮਾਫ਼ ਕਰ ਦਿੰਦਾ ਇੱਕਦਮ ਬਹੀ ਦੇ ਉੱਤੇ ਲਖੀਰ ਫੇਰ ਦਿੰਦਾ ਹੈ ਐਸੇ ਸਤਿਗੁਰਾਂ ਦਾ ਭਾਈ ਗੁਰਪੁਰਬ ਮਨਾਉਣ ਵਾਸਤੇ ਆਪਾਂ ਬੈਠੇ ਹਾਂ ਇੱਕ ਰਸਣਾ ਦੇ ਨਾਲ ਕੀ ਕਹਾਂਗੇ ਗੁਰੂ ਸਾਹਿਬ ਦੀ ਉਸਤਤੀ ਖਾਲਸਾ ਜੀ ਇਸ ਕਰਕੇ ਕੋਸ਼ਿਸ਼ ਕਰੋ ਭਾਵੇਂ ਗ੍ਰਿਸਤੀ ਹੈ ਭਾਵੇਂ ਬਹਿੰਗਮ ਹੈ ਗ੍ਰਿਸਤੀ ਇਸੇ ਕਰਕੇ ਉੱਚਾ ਮੰਨਿਆ ਸਾਰੀਆਂ ਜ਼ਿੰਮੇਵਾਰੀਆਂ ਮੈਂ ਨਿਭਾਉਣੀਆਂ ਲੇਕਿਨ ਕਹਿਣਾ ਨਹੀਂ ਮੈਨੂੰ ਸਵਾਭਰ ਨਹੀਂ ਆਉਂਦਾ ਬੱਚਿਆਂ ਨੂੰ ਡਿਊਟੀ ਪਿਆਰ ਵੀ ਕਰੋ ਸਭ ਲੇਕਿਨ ਅੰਦਰੋਂ ਪ੍ਰੇਮ ਗੁਰੂ ਸਾਹਿਬ ਦੇ ਨਾਲ ਹੀ ਰੱਖਣਾ ਚਾਹੀਏ ਜਿਉਂ ਕਮਲ ਰਹੇ ਵਿੱਚ ਪਾਣੀ ਹੈ ਐਵੇਂ ਨਹੀਂ ਗ੍ਰਿਸਤ ਨੂੰ ਉੱਚਾ ਮੰਨਿਆ ਬਹੁਤ ਹੀ ਘੱਟ ਹੀ ਔਖੀ ਹੈ ਸੋ ਖਾਲਸਾ ਜੀ ਇਹ ਮਹਿਮਾ ਗੁਰੂ ਰਾਮਦਾਸ ਜੀ ਦੀ ਹੈ ਇੱਕ ਰਸਣਾ ਤੋਂ ਕੌਣ ਕੋਈ ਆਰਸਾ ਕਰੋ ਗਿਆਨੀ ਕਥਨ ਲੱਗ ਜਾਣ ਕਰਨ ਫਿਰ ਵੀ ਇਕੱਠ ਹੈ ਹੇ ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ ਆਪ ਜੀ ਨੇ ਸਤਸੰਗ ਜੀ ਦੀ ਘਟਨਾ ਘਰ ਗੋਬਿੰਦਵਾਲ ਸਾਹਿਬ ਵਿਖੇ ਗੋਬਿੰਦਵਾਲ ਉਪਤੀ ਸਮ ਜਦਨ ਸਿਰ ਵਿਕਾਸ ਬਣਾਇਓ ਗਏ ਦੁੱਖ ਦੂਰ ਵਰਖਨ ਕੋ ਸੋ ਗੁਰੂਮੁਖ ਦੇਹ ਗੁਰੂ ਸੁਖ ਪਾਇਓ ਬੜਾ ਗਰਬਾ ਸੁਖ ਪਾਇਆ ਗੁਰੂ ਕੇ ਸਿੱਖਾਂ ਨੇ ਉੱਥੇ ਵੀ ਸਤਸੰਗ ਜੀ ਜੰਮ ਗਈ ਸਰ ਮੌਤ ਨਹੀਂ ਆਉਂਦੀ ਕਿਸੇ ਦੀ ਗੁਰੂ ਅਮਰਦਾਸ ਜੀ ਨੇ ਕੀ ਹੋਇਆ ਖਾਲਸਾ ਜੀ ਅਕਬਰ ਨੇ ਸ਼ਰਨ ਰਹੀ 80 ਪਿੰਡਾਂ ਦਾ ਪਟਾ ਭੇਟਾ ਕੀਤਾ ਗੁਰੂ ਅਮਰਦਾਸ ਜੀ ਨੂੰ ਸਤਿਗੁਰਾਂ ਨੇ ਪ੍ਰਵਾਨ ਨਹੀਂ ਕੀਤਾ ਬੀਬੀ ਭਾਨੀ ਦੇ ਨਾਂ ਲਵਾ ਦਿੱਤਾ ਕਿਉਂ ਆਪ ਜੀ ਨੇ ਮਾਇਆ ਅੰਗਾਰ ਨਹੀਂ ਕੀਤੀ ਗੁਰੂ ਨਾਨਕ ਦੇਵ ਜੀ ਨੇ 12 ਕੋਪ ਰੱਖੀ ਗੁਰੂ ਅੰਗਦ ਦੇਵ ਨੇ 6 ਕੋਪ ਰੱਖੀ ਰਸਮ ਰੱਖੀ ਘਿਆਲੀ ਰੋਜ਼ ਘਿਓ ਵਾਲੀ ਰਸਦਾ ਇੱਕ ਖੀਰ ਬਣਦੀ ਸੀ ਲੇਕਿਨ ਮਾਇਆ ਨਹੀਂ ਸੀ ਚੜ੍ਹਨ ਦਿੰਦੇ ਗੁਰੂ ਅਮਰਦਾਸ ਜੀ ਦੇ ਦਰ ਤੇ ਆ ਗਈ
ਵਾਰ ਜਗਲ ਬਹਾਨ ਹੈ ਸਿੱਧ ਸਰਬ ਮੁਖ ਲੋ ਹੈ ਰਿਦ ਵਸੈ ਬਾਵਾਂ ਜੋ ਜਿਨ ਲੋਕ ਅੰਤਰ ਮੋਹ ਹੈ ਰਿਦ ਵਸੈ ਕਹੀਓ ਸੋਏ ਰਸਤ ਨਹੀਂ ਜਾਤੋ ਮੁਖੋ ਭਗਤ ਉਚਰੇ ਅਮਰ ਗੁਰ ਇਤ ਰੰਗ ਰਾਤੋ ਕਿਹੜੇ ਰੰਗ ਵਿੱਚ ਰੰਗੇ ਰਹਿੰਦੇ ਗੁਰੂ ਅਮਰਦਾਸ ਜੀ ਅੱਜ ਇੰਨੇ ਸੰਸਾਰ ਹੋਇਆ ਆਪਾਂ ਨੂੰ ਕਿੱਥੋਂ ਪਤਾ ਬਾਣੀ ਲੱਗੇ ਕਿ ਕਿਹੜੇ ਰੰਗਾਂ 'ਚ ਖੇਡਦੇ ਮਹਾਰਾਜ ਆਪਾਂ ਵੀ ਪਤਾ ਵੀ ਕਿਹੜੇ ਰੰਗ 'ਚ ਖੇਡਦੇ ਹਾਂ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਬਾਰਜ ਕਰ ਦਹਨ ਹੈ ਲਕਸ਼ਮੀ ਸੱਜੇ ਪਾਸੇ ਖੜੀ ਰਹਿੰਦੀ ਮਹਾਰਾਜ ਮੇਰੇ ਵੱਲ ਵੀ ਦੇਖੋ ਮੈਨੂੰ ਦੇਖੇ ਲਾ ਲਿਓ ਝਾਕ ਪ੍ਰਵਾਹ ਨਾ ਕਰੇ ਸਿਰ ਸਨਮੁਖ ਮੁਖ ਜੋ ਵੈ ਰਿਧੀਆਂ ਰਿਧੀਆਂ ਜਿਹਨਾਂ ਦੁਨੀਆਂ ਭੋਰਿਆਂ 'ਚ ਛਿੜੇ ਕੱਢ ਕੱਢ ਕੇ ਕਹਿੰਦੇ ਆ ਜਾ ਸਾਡੇ ਕੋਲੇ ਉਹ ਸਾਹਮਣੇ ਚਿਹਰਾ ਦੇਖਦੀਆਂ ਰਹਿੰਦੀਆਂ ਗੁਰੂ ਅਮਰਦਾਸ ਜੀ ਦਾ ਕਿ ਸਾਨੂੰ ਵੀ ਮਾਰਾ ਕੋਈ ਆ ਗਿਆ ਕਰੋ ਦੇਖਦੇ ਨਾ ਰੇ ਬਸ ਬਾਵਾ ਪੰਜ ਸਿਰਾਂ ਨੂੰ ਕਰ ਲੈਣਾ ਲੱਖਾਂ ਦੁਨੀਆਂ ਆ ਜਾਵੇ ਛਕਣ ਵਾਲੀ ਮੁੱਕਣ ਨਾ ਦੇਵਾਂ ਉਹ ਖੱਬੇ ਪਾਸੇ ਰਿੱਧੀ ਖੜੀ ਰਹਿੰਦੀ ਪਰ ਹਿਰਦੇ ਵਸੇ ਅਕਹੀਓ ਹਿਰਦੇ ਦਾ ਪਰਮੇਸ਼ਰ ਦਾ ਨਾਮ ਸਤ ਨਾ ਰਿੱਧੀ ਹਿਰਦੇ ਵਸੀ ਦੀ ਨਸਦੀ ਵਸੀ ਦੀ ਨੰਦਨੀ ਵਸਦੀ ਅੱਜ ਸਾਡੇ ਹਿਰਦੇ ਸਤ ਜੀ ਮਾਇਆ ਦਾ ਪੁਰਨਾ ਬਦਾ ਅਮਰ ਗੁਰ ਇਤ ਰੰਗ ਰਾਤੋ ਇੰਨੇ ਨਿਰਲੇਪ ਰਹਿੰਦੇ ਸੋ ਐਸੀ ਸੱਚ ਸੁਣੀ ਸੱਚਖੰਡ ਦੇ ਤੁਰ ਪੂਰੀ ਗੋਇੰਦਵਾਲ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਜੀ ਨੇ ਘਾਲਣਾ ਘਾਲ ਲਈ ਜਿਸ ਵੇਲੇ ਆਪ ਜੀ ਪਰਨਾਏ ਗਏ ਬੀਬੀ ਦੇ ਨਾਲ ਪਿਰਥੀ ਚੰਦ ਦਾ ਜਨਮ ਹੋਣਾ ਮਹਾਦੇਵ ਜੀ ਨੇ ਜਨਮ ਲੈਣਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਵਤਾਰ ਧਾਰਨਾ ਇੱਥੇ ਹੀ ਸਤਸੰਗ ਜੀ ਆਪ ਜੀ ਪ੍ਰਗਟ ਹੋਏ ਤਿੰਨੇ ਸਾਹਿਬਜ਼ਾਦੇ ਸੋ ਪ੍ਰੇਮੀਓ ਜਿਸ ਵੇਲੇ 84 ਪਿੰਡਾਂ ਦਾ ਪਟਾ ਅਕਬਰ ਭੇਟਾ ਕਰਕੇ ਗਿਆ ਐਵੇਂ ਨਹੀਂ ਲਿਆ ਆਪ ਨਹੀਂ ਸਾਂਭਿਆ ਬੀਬੀ ਦੇ ਨਾਂ ਲਾ ਦਿੱਤਾ ਨਾਲੇ ਦਿਆ ਵੀ ਤਾਂ ਹੇ ਅਕਬਰ ਤੇਰੀ ਭੇਟਾ ਤਾਂ ਪ੍ਰਵਾਨ ਕਰਾਂਗੇ ਇਹ ਤਾਂ ਤੂੰ ਰਾਜਪੂਤਾਂ ਦੀਆਂ ਲੜਕੀਆਂ ਵਿੱਚ ਕਹਿੰਦਾ ਹੈ ਉਹ ਬੰਦ ਕਰ 12 ਸਾਲ ਕਿਹਾ ਘੱਟ ਛੱਡਿਆ ਆ ਹੁਣ ਤਾਂ ਹੀ ਗੱਡੀਆਂ ਵਾਲੇ ਤੁਰੇ ਫਿਰਦੇ ਨੇ ਚਿਤੌੜ ਵਾਲਿਆਂ ਨੇ ਕਦੇ ਰਾਜਾਂ ਨੇ ਪੁੱਤਰੀ ਨਹੀਂ ਸੀ ਦਿੱਤੀ ਤੁਰਕਾਂ ਨੂੰ 12 ਸਾਲ ਸਤਸੰਗ ਜੀ ਨੇ ਘਰ ਉਹ ਵਿਚਾਰੇ ਬੜੇ ਕੁਰਬਾਨੀਆਂ ਕਰਕੇ ਜੈਮਨ ਫਤਿਹ ਹੋਣੀ ਉਹ ਲੜਕੀ ਸਤੀ ਹੋ ਕੇ ਸਤਸੰਗ ਜੀ ਖਤਮ ਹੋ ਗਈ ਇਹਨਾਂ ਦੇ ਹੱਥ ਨਹੀਂ ਅਕਬਰ ਦੇ ਲੱਗੀ ਮਹਾਰਾਜ ਕਹਿਣ ਲੱਗੇ ਇਹ ਪਾਪ ਹੈ ਬੜਾ ਭਾਰੀ ਜਦੋਂ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਕਿਲ੍ਹਾ ਫਤਿਹ ਹੋ ਗਏ ਮਹਾਰਾਜ ਕਹਿੰਦੇ ਕਿਲ੍ਹਾ ਹੋ ਜਾਵੇਗਾ ਫਤਿਹ ਉਹਨਾਂ ਦੀ ਕੁਰਬਾਨੀ ਨੂੰ ਫਲ ਲੱਗੇਗਾ ਜਬੀ ਬਾਉਲੀ ਕਾਕੜ ਟੁੱਟੇ ਤਬੀ ਚਿਤੌੜ ਛੁੱਟੇ ਇਹ ਬਚਨ ਕਹੇ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਪਟਾਈ ਹੋ ਰਹੀ ਥੱਲੇ ਰੋਡ ਆ ਗਏ ਕਹੀ ਮਾਰੀ ਸਿਰ ਨੂੰ ਆਵੇ ਥੱਲੇ ਪਾਟੀ ਨਾ ਹੋਵੇ ਕਹਿੰਦੇ ਮਹਾਰਾਜ ਪਾੜ ਬੰਦ ਕਰ ਦਈਏ ਹੋਰ ਥੋ ਕਿਤੇ ਪੱਟ ਲੈਂਦੇ ਹਾਂ ਕਹਿੰਦੇ ਭਾਈ ਨਹੀਂ ਭਾਈ ਮਾਣਕ ਸੀ ਪੋਠੋ ਆਰਦਾ ਕਹਿੰਦੇ ਲੈ ਭਾਈ ਥੋੜਾ ਜਾ ਕੇ ਮਾਰ ਕੰਚ ਵਾਂਗੂ ਟੁੱਟ ਗਿਆ ਖਾਲਸਾ ਜੀ ਕੜਾ ਸੀ ਜਿਹੜਾ ਵਿੱਚੋਂ ਪਾਣੀ ਇੱਕ ਦਮੋਗੋ ਆਇਆ ਵਿੱਚੇ ਹੀ ਰਹਿ ਗਿਆ ਮਾਣਕ ਚੰਦ ਮਾਈ ਆਈ ਰੋਂਦੀ ਮਹਾਰਾਜ ਮੇਰਾ ਪੁੱਤਰ ਡੁੱਬ ਗਿਆ ਗੁਰੂ ਮਹਾਰਾਜ ਕਹਿੰਦੇ ਮਾਤਾ ਸਾਡੀ ਬੋਲੀ ਤਾਂ ਜੁਗਾਂ ਜੁਗੰਤਰ ਤੱਕ ਜੀਵਾਂ ਨੂੰ ਤਾਰਨ ਵਾਲੀ ਹੈ ਤੇਰਾ ਪੁੱਤ ਕਿਵੇਂ ਡੁੱਬ ਜੂ ਜਾਂਦਿਆ ਮਾਰ ਹਾਕਮ ਨੂੰ ਜਦੋਂ ਹੱਕ ਮਾਰੀ ਬੇਮਾਨ ਕਹਿ ਕੇ ਥੋੜਾ ਮੋਢੇ ਤੇ ਚੱਕਿਆ ਉਹ ਜੇ ਅੰਦਰੋਂ ਨਿਕਲਿਆ ਬੋਲੀ ਸਾਹਿਬ ਦਾ ਸੋ ਐਸੀ ਪਾਵਨ ਭੂਮੀ ਤੇ ਸਤਸੰਗ ਜੀ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਕੀਤੀ ਆਪ ਜੀ ਨੂੰ ਨਾਲ ਲੈ ਕੇ ਸਤਸੰਗ ਜੀ 1627 ਬਿਕਰੀ ਦੇ ਅੰਦਰ ਜਿੱਥੇ ਦੁੱਖ ਭੰਜਨੀ ਬੇਰੀ ਆ ਉੱਥੇ ਸਤਸੰਗ ਜੀ ਟੱਕ ਲਾਇਆ ਲੈ ਪੁਰਖਾ ਇੱਥੇ ਨਗਰ ਵਸਾ ਰਾਮਦਾਸਪੁਰ ਨਾਂ ਰੱਖਿਆ ਗੁਰੂ ਕਾ ਚੱਕ ਵੀ ਨਾਂ ਰੱਖਿਆ ਸੋ ਆਪ ਜੀ ਨੇ ਸਤਸੰਗ ਜੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਰਚੀ ਲੇਕਿਨ ਉਮਰ ਤਕਰੀਬਨ 46 ਸਾਲ ਦੀ ਸਤਸੰਗ ਜੀ ਦੇਹ ਵਿੱਚ ਇੱਤ ਰਹੇ ਸੱਚਖੰਡ ਨੂੰ ਚਲੇ ਗਏ 6-7 ਸਾਲ ਗੁਰਤਾ ਗੱਦੀ ਕੀਤੀ ਮਹਾਂਪੁਰਖਾਂ ਤੋਂ ਵੀ ਸੁਣਦੇ ਸੀ ਇਤਿਹਾਸ ਵਿੱਚ ਵੀ ਸੁਣਿਆ ਹੈ ਗੁਰੂ ਅਮਰਦਾਸ ਸਾਹਿਬ ਜੀ ਜਿਸ ਵੇਲੇ ਗੁਰਤਾ ਗੱਦੀ ਦੇਣ ਲੱਗੇ ਉਮਰ ਥੋੜ੍ਹੀ ਹੋਈ ਉਸ ਵੇਲੇ ਆਪ ਨੇ 6 ਸਾਲ ਉਮਰ ਗੁਰੂ ਅਮਰਦਾਸ ਜੀ ਨੇ ਦਿੱਤੀ ਜੇ ਕਹੀਏ ਦੂਜੇ ਨੂੰ ਕਿਵੇਂ ਦੇ ਦੂਗਾ ਆ ਪੜ੍ਹੇ ਲਿਖੇ ਜਾਣਦੇ ਨੇ ਬਾਬਰ ਨੇ ਹਮਾਇਓ ਦੀ ਉਮਰ ਘੱਟ ਸੀ ਪੁੱਤ ਦੀ ਪਰ ਕਰਮਾ ਕਰਕੇ ਕਹਿੰਦੇ ਯਾ ਖੁਦਾ ਮੇਰੀ ਉਮਰ ਮੇਰੇ ਪੁੱਤ ਨੂੰ ਲੱਗੇ ਬਾਬਰ ਮਰ ਗਿਆ ਸੀ ਅਕਬਰ ਹਮਾਇਓ ਸਤਸੰਗ ਦੀ ਉਮਰ ਰਾਜੀ ਤੰਦਰੁਸਤ ਹੋ ਕੇ ਰਾਜ ਕਰਦਾ ਪਿਆ ਜੇ ਰਾਜਿਆਂ ਦੀ ਬੇਨਤੀ ਖੁਦਾ ਦੇ ਦਰ ਤੇ ਪ੍ਰਵਾਨ ਹੋ ਸਕਦੀ ਹੈ ਗੁਰੂ ਤੋਂ ਪਰਮੇਸ਼ਰ ਰੂਪ ਹੈ ਭਾਈ ਸੋ ਆਪ ਜੀ ਸਤਸੰਗ ਜੀ ਜਿਸ ਵੇਲੇ ਸੱਚਖੰਡ ਨੂੰ ਜਾਣਾ ਸੀ ਇੰਦਰ ਨੇ ਆ ਕੇ ਬੇਨਤੀ ਕੀਤੀ ਸਵਰਗ ਦੇ ਰਾਜ ਨੇ ਸਰੋਵਰ ਦੀ ਸੇਵਾ ਨੂੰ ਹਾਜ਼ਰ ਹੋਇਆ ਸੀ ਕਹਿੰਦਾ ਮਹਾਰਾਜ ਜਦੋਂ ਤੁਸੀਂ ਸੱਚਖੰਡ ਨੂੰ ਜਾਵੋਗੇ ਮੇਰੀ ਪੂਰੀ ਦੇ ਵਿੱਚ ਦੀ ਹੋ ਕੇ ਜਾਇਓ ਆਪ ਜੀ ਨੇ ਸਤਸੰਗ ਜੀ ਬਚਨ ਚੇਤੇ ਕੀਤਾ ਜਿਸ ਵੇਲੇ ਆਪ ਜੀ ਗਏ ਹੈ ਸਤਿ ਜੀ ਦੇਹ ਪੁਰੀ ਮੈਂ ਗਯੋ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦੀ ਸ੍ਰੀ ਗੁਰੂ ਸਾਹਿਬ ਬੈਠਾਇਓ ਰਹਿਸ ਕੀਓ ਸਰਦੇਵ ਜੰਪੈ ਅਸਰ ਗਏ ਤੇ ਭਾਗ ਪਾਪ ਤਨ ਭੀਤਰ ਕੰਪੈ ਕਾਟੇ ਸੋ ਪਾਪ ਤਨ ਨਰੋ ਕੇ ਗੁਰੂ ਰਾਮਦਾਸ ਜਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ ਮਾਤ ਲੋਕ ਦਾ ਸਤਸੰਗ ਜੀ ਜਿਹੜਾ ਤਖ਼ਤ ਸੀ ਗੁਰਸਿੱਖਾਂ ਦੇ ਕਲਿਆਣ ਕਰਨ ਹਾਲ ਐਸੇ ਸਤਿਗੁਰ ਅਰਜਨ ਦੇਵ ਜੀ ਨੂੰ ਸੌਂਪ ਕੇ ਆਪ ਜੀ ਸਤਸੰਗ ਜੀ ਦੇਵਪੁਰੀ ਚ ਜਿਸ ਵੇਲੇ ਗਏ ਇੰਦਰ ਨੇ ਦੇਵਤਿਆਂ ਦੇ ਸੰਯੁਗ ਬੜਾ ਸਤਿਕਾਰ ਕੀਤਾ ਔਰ ਸਿੰਘਾਸਨ ਤੇ ਬਿਠਾਏ ਸਾਰੇ ਦੇਵਤਿਆਂ ਨੇ ਆਰਤੀ ਕੀਤੀ ਔਰ ਪੱਛਰਾਂ ਨੇ ਸਤਸੰਗ ਜੀ ਮੱਥੇ ਟੇਕੇ ਸਤਿਗੁਰਾਂ ਨੂੰ ਸਤਸੰਗ ਜੀ ਉੱਥੋਂ ਸਤਿਕਾਰ ਦੇ ਨਾਲ ਸੱਚਖੰਡ ਨੂੰ ਵਿਦਿਆ ਕੀਤਾ ਸੀ ਐਸੇ ਗੁਰੂ ਰਾਮਦਾਸ ਸਾਹਿਬ ਜੀ ਸਤਸੰਗ ਜੀ ਸਮਰੱਥ ਹਨ ਗੁਰਸਿੱਖੋ ਬਿਹਾਰ ਜਾਈਏ ਹੇ ਮਹਾਰਾਜ ਅੱਜ 400 450 ਤੋਂ ਉੱਤੇ ਸਮਾਂ ਹੋ ਗਿਆ ਸਾਡੇ ਤੇ ਕਿਰਪਾ ਕਰਨੀ ਅੱਜ ਸਾਨੂੰ ਮਾਨਸ ਦੇ ਹੀ ਮਿਲੀ ਆ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਿਓ ਸਾਨੂੰ ਨਾ ਗਾਹਾਂ ਦਾ ਪਤਾ ਨਾ ਸਾਨੂੰ ਪਛਾਹਾਂ ਦਾ ਪਤਾ ਬੀਬੀਆਂ ਸਹੁਰੇ ਘਰ ਜਾਂਦੀਆਂ ਉਹਨਾਂ ਨੂੰ ਪੇਕਿਆਂ ਦਾ ਤਾਂ ਪਤਾ ਹੀ ਹੁੰਦਾ ਸਹੁਰੇ ਘਰ ਦਾ ਨਹੀਂ ਪਤਾ ਹੁੰਦਾ ਮਨ ਡੋਲ ਦਾ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਹੋਵੇਗੀ ਸਾਨੂੰ ਤਾਂ ਨਾ ਪਿਛਲਾ ਪਤਾ ਵੀ ਕਿੱਥੋਂ ਆਏ ਹੈ ਨਾ ਸਾਨੂੰ ਗਾਹਾਂ ਦਾ ਪਤਾ ਵੀ ਸਾਡੀ ਕੀ ਹਾਲਤ ਹੋਵੇਗੀ ਇਸ ਕਰਕੇ ਖਾਲਸਾ ਜੀ ਆਪਾਂ ਨੂੰ ਤਾਂ ਗੁਰੂ ਆਸਰਾ ਹੀ ਹੈ ਨਾ ਜਿਨ੍ਹਾਂ ਨੇ ਆ ਗੁਰੂ ਆਸਰਾ ਲੈ ਲਿਆ ਖਾਲਸਾ ਜੀ ਉਹਨੂੰ ਡੋਲਣ ਦੀ ਲੋੜ ਨਹੀਂ ਹੈ ਮਹਾਰਾਜ ਕਿਰਪਾ ਕਰੇਗਾ ਆਓ ਸਤ ਸੰਗਤ ਜੀ ਐਸੇ ਸਤਿਗੁਰਾਂ ਤੋਂ ਸਦਾ ਕੁਰਬਾਨ ਬਲਿਹਾਰ ਜਾਈਏ ਗੁਰੂ ਰਾਮਦਾਸ ਜੀ ਆਪ ਨੇ ਅੱਜ ਦੇ ਦਿਨ ਲਾਹੌਰ ਦੇ ਅੰਦਰ ਪੰਜ ਭੂਤਕ ਸਰੀਰ ਪ੍ਰਾਪਤ ਕਰਕੇ ਆਪ ਨੇ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ ਕਿਰਪਾ ਕਰੋ ਮਹਾਰਾਜ ਸਾਡੇ ਜੀਵਾਂ ਤੇ ਵੀ ਕਿਰਪਾ ਦ੍ਰਿਸ਼ਟੀ ਕਰਨੀ ਆਪ ਜੀ ਦੀ ਅੰਮ੍ਰਿਤਮਈ ਬਾਣੀ ਸਾਡੇ ਹਿਰਦੇ 'ਚ ਵਸਦੀ ਰਹੇ ਸਾਡਾ ਜੀਵਨ ਪਾਪਾਂ ਤੋਂ ਪਰੇ ਹੋ ਕਰਕੇ ਮਕਾਰਾਂ ਤੋਂ ਇਹ ਬਤੀਤ ਹੋਵੇ ਤਾਂ ਅਸੀਂ ਮਹਾਰਾਜ ਸੰਤੋਖ ਦੇ ਔਰ ਧੀਰਜ ਦੇ ਸਹਿਤ ਰਹਿ ਸਕਦੇ ਹਾਂ ਨਹੀਂ ਕਲਯੁਗ ਦਾ ਸਮਾਂ ਸਾਡੀ ਬਹੁਤ ਬੁਰੀ ਹਾਲਤ ਹੈ ਬੇਨਤੀਆਂ ਕਰਾਂਗੇ ਇਹ ਪਰਮ ਪ੍ਰਯੋਜਨਾ ਭਾਈ ਗੁਰ ਅਵਤਾਰ ਦਿਨ ਮਨਾਉਣ ਦਾ ਆਓ ਪ੍ਰੇਮੀਓ ਅੱਜ ਸੰਗਰਾਂਦ ਦਾ ਪੁਰਬ ਹੈ ਬਾਰਾਂ ਮਾਹਾਂ ਜੀ ਦਾ ਪਾਠ ਹੋਇਆ ਕੱਤਕ ਦੇ ਮਹੀਨੇ ਜਿਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਪਦੇਸ਼ ਦਿੱਤਾ ਉਹ ਆਪਾਂ ਵਿਚਾਰ ਲਈਏ ਸੋ ਸਾਧ ਸੰਗਤ ਜੀ ਪੁਰਾਤਨ ਪ੍ਰਥਾ ਚੱਲੀ ਆ ਰਹੀ ਹੈ ਬ੍ਰਾਹਮਣ ਲੋਕ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਮਾ ਹੈ ਸਾਰੇ ਲੋਕ ਬ੍ਰਾਹਮਣ ਨੂੰ ਗੁਰੂ ਮੰਨਿਆ ਕਰਦੇ ਸੀ ਪੁਰੋਹਿਤ ਨੂੰ ਜਦੋਂ ਮਹੀਨਾ ਚੜ੍ਹਨਾ ਸੰਕ੍ਰਾਂਤ ਦਾ ਪੁਰਬ ਆਉਣਾ ਹੈ ਬ੍ਰਾਹਮਣ ਨੂੰ ਹੱਥ ਜੋੜ ਕੇ ਫਰਾ ਦੇਸ਼ ਉਹਨੇ ਕੋਲ ਸੁਣਿਆ ਕਰਦੇ ਸੀ ਹੇ ਪੁਰੋਹਿਤ ਜੀ ਮਹੀਨਾ ਪਿਛਲਾ ਤੋਂ ਬਹੁਤ ਸੋਹਣਾ ਬਤੀਤ ਹੋਇਆ ਗਾਹਾਂ ਨੂੰ ਦੱਸੋ ਕੋਈ ਸੰਕਟ ਤਾਂ ਨਹੀਂ ਆਵੇਗਾ ਜੱਟ ਧਰਮਸਾਲਾ ਚ ਤਾਂ ਚ ਖੇਡਦੇ ਰਹਿੰਦੇ ਬੈਠੇ ਰਹਿੰਦੇ ਕਹਿੰਦੇ ਵੀ ਪੁਰੋਹਿਤ ਨੂੰ ਪੁੱਛ ਕੇ ਆਓ ਹਾਲ ਜੋੜੀਏ ਕਿ ਨਾ ਹਰੇ ਧਰਤੀ ਸੁੱਤੀ ਤਾਂ ਨਹੀਂ ਪਈ ਆਗਿਆ ਮਨ ਤਾਂ ਮੰਨਦੇ ਸੀ ਭਾਵੇਂ ਕਿਵੇਂ ਸੀ ਅਸੀਂ ਤਾਂ ਉਹ ਤਾਂ ਪੁਰੋਹਿਤ ਦੀ ਆਗਿਆ ਮੰਨਦੇ ਸੀ ਅਸੀਂ ਤਾਂ ਗੁਰੂ ਦੀ ਆਗਿਆ ਵੀ ਨਹੀਂ ਮੰਨਦੇ ਤਾਂ ਉਹਨਾਂ ਨਾਲ ਵੀ ਮਾੜੇ ਹਾਂ ਉਹ ਜਿਹੜੇ ਬਜ਼ੁਰਗ ਸੀ ਉਹ ਪੁਰੋਹਿਤ ਦੀ ਆਗਿਆ ਤਾਂ ਮੰਨਦੇ ਸੀ ਨਾ ਕਹੀਂ ਚਾਹੇ ਉਹ ਚੰਗਾ ਸੀ ਚਾਹੇ ਮਾੜਾ ਤੇ ਗੁਰੂ ਤਾਂ ਖਾਲਸਾ ਜੀ ਬਹੁਤ ਹੀ ਉੱਤਮ ਰੂਪ ਨੇ ਅਸੀਂ ਤਾਂ ਇਹਨਾਂ ਦੀ ਆਗਿਆ ਮੰਨਣ ਨੂੰ ਤਿਆਰ ਨਹੀਂ ਹਾਂ ਅਤੀ ਉੱਜਲ ਰੂਹ ਵਰਗੇ ਮਹਾਰਾਜ ਨੇ ਸ਼ਬਦ ਦਿੱਤੇ ਨੇ ਕੋਮਲ ਇਹਨਾਂ ਨੂੰ ਕੱਤ ਕੇ ਤਾਂ ਦੇਖੋ ਮਨ ਦੇ ਤਕੜੇ ਤੇ ਚਾੜੋ ਤਾਂ ਸਹੀ ਸਤਸੰਗ ਜੀ ਬਣਾਓ ਤਾਂ ਸਹੀ ਧਾਗਾ ਉਹਦੀ ਮਾਲਾ ਬਣਾ ਕੇ ਜਪ ਜਪੋਗੇ ਦੇਖੋ ਫਿਰ ਕੈਸਾ ਆਨੰਦ ਆਉਂਦਾ ਕਤੋ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਕਿਸੇ ਨੂੰ ਦੋਸ ਦੇਣਾ ਯੋਗ ਨਹੀਂ ਹੈ ਜੈਸਾ ਤੁਸੀਂ ਕਰਮ ਕਰੋਗੇ ਉਹਦਾ ਅਵਸ਼ ਭਗਤ ਫਲ ਭੋਗਣਾ ਹੀ ਪਵੇਗਾ ਲੇਕਿਨ ਜੇ ਬਈ ਕਰਮ ਫਲ ਹੀ ਭੋਗਣਾ ਫਿਰ ਗੁਰੂ ਕੀ ਸ਼ਰਨ ਕਿਉਂ ਆਉਣਾ ਆਏ ਹਾਂ ਕਿ ਨਹੀਂ ਲੇਕਿਨ ਗੁਰੂ ਵਿੱਚ ਇਹ ਹੈ ਗੁਰੂ ਸਾਨੂੰ ਸੁਪਨੇ 'ਚ ਭੁਗਤਾ ਦਿੰਦਾ ਕਈ ਵਾਰੀ ਕਿਉਂ ਇਤਿਹਾਸ ਸੁਣਦੇ ਹੈ ਉਹ ਭਾਈ ਸ਼ਮੀਰ ਦੀਨੇ ਕਾਂਗੜ ਵਾਲਾ ਦਸਵੇਂ ਪਾਤਸ਼ਾਹ ਦੀ ਸ਼ਰਨ ਲਈ ਬੜੀ ਸੇਵਾ ਕੀਤੀ ਮਹਾਰਾਜ ਕਹਿੰਦੇ ਸ਼ਮੀਰ ਤੇਰੇ ਤੇ ਬਹੁਤ ਖੁਸ਼ ਹੈ ਕੋ ਮੰਗ ਲੈ ਜਦੋਂ ਗੁਰੂ ਆਪ ਕਹੇ ਨਾ ਮੰਗ ਲੈ ਫਿਰ ਮੰਗਣ ਦਾ ਸਵਾਦ ਆਉਂਦਾ ਹੈ ਜੇ ਮਾਂ ਬਾਪ ਬੱਚੇ ਨੂੰ ਕਹੇ ਨਾ ਬੁੱਧ ਦੱਸ ਤੈਨੂੰ ਕੀ ਦੇਵਾਂ ਫਿਰ ਹਾਂ ਸਤਸੰਗ ਜੀ ਮੰਗਣ ਦਾ ਸਵਾਦ ਫਿਰ ਵੀ ਕਹਿ ਦੇਵੇ ਮਾਂ ਜਿਹੜੀ ਤੇਰੀ ਇੱਛਾ ਦੇ ਦੇ ਮੰਗੇ ਫਿਰ ਬਣਾ ਉਹ ਉਦੋਂ ਬਿਨਾਂ ਆਪ ਦੀ ਸੋ ਦੂਧ ਬਰਾਬਰ ਮੰਗ ਲਈਆ ਸੋ ਪਾਣੀ ਝਗੜੀਆ ਸੋ ਰਕਤ ਬਰਾਬਰ ਕਹੋ ਨਾਨਕ ਨਿਰਵਾਣੀ ਝਗੜ ਕੇ ਮਾਂ ਬਾਪ ਕੋਲ ਰਹਿਣਾ ਕਿਸੇ ਕੋਲ ਧੱਕੇ ਨਾ ਲੈਣਾ ਖੂਨ ਚੂਸਣਾ ਹੈ ਕਿਸੇ ਦਾ ਸ਼ਮੀਰ ਕਹਿੰਦਾ ਮਹਾਰਾਜ ਜੇ ਮੈਨੂੰ ਤੁਸੀਂ ਪੁੱਛਿਆ ਤਾਂ ਮੇਰਾ ਜੰਮਣ ਮਰਨ ਮੇਟ ਦੇ, ਮੈਨੂੰ ਹੋਰ ਕੋਈ ਵਸਤੂ ਦੀ ਕਰਨੀ। ਸਤਿਗੁਰੂ ਜੀ ਚੁੱਪ ਕਰ ਜਾਣ, ਬੋਲਣ ਹੀ ਨਾ। ਫਿਰ ਇਹਦੀ ਸੇਵਾ ਦੋ ਚਾਰ ਦਿਨ ਤੋਂ ਬਾਅਦ ਮਹਾਰਾਜ ਦੇਣਾ, ਹਰ ਵੇਲੇ ਸੁਣ ਵੀ ਗੁਰਸਿੱਖ ਨੂੰ ਅਸੀਂ ਕਿਉਂ ਨਾ ਦੇਈਏ, ਇਹਦੇ ਸ਼ਮੀਰ ਕੁਝ ਮੰਗ ਲੈ। ਕਹਿੰਦਾ ਮਹਾਰਾਜ ਮੈਂ ਕਲਿਆਣ ਕਰ ਦਿਓ। ਕਹਿੰਦੇ ਇਹ ਆਵਾਂ ਹੋਰ ਜਿੰਨੇ ਪਦਾਰਥ ਤੈਨੂੰ ਹੋਣੇ ਦੇ। ਕਹਿੰਦਾ ਮਹਾਰਾਜ ਮੈਨੂੰ ਕਿਆ ਮੰਗੋ ਕਿ ਸਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ, ਹਰੀ ਦਾ ਨਾਮ ਪਿਆਰ ਦੇ। ਮਹਾਰਾਜ ਮੈਂ ਹੋਰ ਵਸਤੂ ਰਹਿਣ ਵਾਲੀ ਨਹੀਂ ਹੈ, ਕੀ ਮੰਗਾ ਮੈਂ ਮਹਾਰਾਜ, ਤੂੰ ਤੈਨੂੰ ਹੋਰ ਕਿਆ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ, ਨਾਮ ਦੁਖੀਆ ਉਤਰਿਆ ਮਨ ਕੀ ਭੁੱਖ। ਕਹਿੰਦੇ ਚੰਗਾ, ਫਿਰ ਜਦੋਂ ਬਹੁਤੇ ਕਿਰਪਾ ਦੇ ਘਰ ਚ ਆਏ, ਕੱਲ ਨੂੰ ਆਈ ਭਾਈ, ਜਦੋਂ ਰਾਤ ਪੈ ਗਈ, ਜਾ ਕੇ ਸੁਤਾ ਅੱਜ ਸੁਪਨੇ, ਜੇ ਜਨਮ ਖਾਲਸਾ ਜੀ ਨੇ ਧਰਨੇ ਸੀ, ਸੁਪਨੇ ਚ ਭੁੱਖੇ ਸ਼ੁਰੂ ਹੋ ਗਏ। ਬੜੇ ਜਨਮ ਸਤਸੰਗ ਜੀ ਕੁੱਤਿਆਂ ਬਿੱਲਿਆਂ ਦੇ ਕਿੰਨੇ ਜਨਮ ਭੋਗ ਗਏ, ਅਖੀਰ ਤੇ ਜਨਮੇ ਚੰਡਾਲਾਂ ਦੇ ਸਤਸੰਗ ਜੀ ਜੰਮਿਆ, ਵੱਡਾ ਹੋ ਗਿਆ ਵਿਆਹ, ਬੱਚੇ ਹੋ ਗਏ, ਕਬੀਰਾਰੀ ਗੱਲ ਪੈ ਗਈ, ਘਰ ਵਿੱਚ ਸੂਰ ਖੜੇ ਹੈ, ਖਾਣ ਨੂੰ ਕੁਝ ਨਹੀਂ ਹੈ, ਭੁੱਖੇ ਮਰਦੇ ਬੱਚਿਆਂ ਨੂੰ ਘਰ ਵਾਲੀ ਨੂੰ ਲੈ ਕੇ ਬਾਹਰ ਨੂੰ ਚਲਿਆ ਗਿਆ, ਜੰਗਲ ਦੇ ਇਲਾਕੇ ਚ ਜੰਡ ਤੇ ਬਾਣ ਤੇ ਪੀਲੂ ਆਦਿ ਦੇ ਵਿਰਸੇ ਦਰਬਾਰ ਬੈਠਣ ਲੱਗਾ, ਨਿਉਣਾ ਖਤਮ ਹੁੰਦੇ ਜਾਂਦੇ ਆ, ਪੀਲੂ ਦੇ ਵਿਰਸੇ ਚੜ ਗਿਆ, ਉੱਤੋਂ ਤੋੜ ਤੋੜ ਬੱਚਿਆਂ ਨੂੰ ਛਾਉਂਦਾ, ਨਾਲੇ ਘਰ ਵਾਲੀ ਨੂੰ ਨਾਲੇ ਆਪ ਖਾਈ ਜਾਂਦਾ, ਨੀਵੀ ਗਾਹਾਂ ਹੋ ਕੇ ਖਾਲਸਾ ਜੀ ਪਤਲੀ ਟਾਹਣੀ ਤੇ ਪੈਰ ਰੱਖਿਆ ਗਿਆ, ਦਾੜ ਦੇਣ ਥੱਲੇ ਡਿੱਗ ਗਿਆ। ਇਹ ਸੁਪਨੇ ਸਤਾਰਾ ਕਰਿਆ, ਜਦੋਂ ਜਾਗਿਆ ਕਹਿੰਦਾ ਉਹ ਆਹ ਕੀ ਬਣਿਆ ਮੇਰੇ ਨਾਲ, ਇਹ ਭੈੜੇ ਸੁਪਨੇ ਉਹਨਾਂ ਦੇ ਦਿਨੇ ਵੀ ਮਨ ਉਦਾਸ ਰਹਿੰਦਾ। ਜਦੋਂ ਸਵੇਰੇ ਇਸ਼ਨਾਨ ਪਾਨ ਕੀਤਾ, ਜੰਗਲ ਪਾਣੀ ਗਿਆ ਤਾਂ ਪੀਲੂਆਂ ਦੀਆਂ ਹਿੜਕਾਂ ਦੇ ਬੈਲ ਵਿੱਚ ਆਈਆਂ, ਆਹ ਕੀ ਬਣਿਆ ਮੇਰੇ ਨਾਲ। ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਗਿਆ, ਮਹਾਰਾਜ ਕਹਿੰਦੇ ਸ਼ਮੀਰ ਕੀ ਗਾ ਤੇਰਾ ਉਦਾਸ ਹੈ। ਕਹਿੰਦਾ ਮਹਾਰਾਜ ਜੀ ਪੁੱਛੋ ਨਾ, ਰਾਤ ਤਾਂ ਮੈਂ ਇਹੋ ਜਿਹੀ ਤਾਂ ਰਾਤ ਨਹੀਂ ਮੇਰੀ ਦੁੱਖਾਂ ਵਾਲੀ ਕਿਤੇ ਲੰਘਣੀ। ਕਹਿੰਦੇ ਫਿਰ ਤੂੰ ਕਲਿਆਣ ਮੰਗਦਾ ਸੀ, ਤੇਰੇ ਜੰਮ ਸੁਪਨੇ ਚ ਕੱਟੇ ਗਏ, ਜੇ ਸੂੜੀ ਤਾਂ ਸੂੜ ਬਣ ਜਾ, ਹੋਰ ਕੀ ਖਰਚਾ ਚਾਹੀਦਾ ਹੈ, ਇਹ ਗੁਰੂ ਕਿਰਪਾ ਕਰਦੇ, ਨਹੀਂ ਤਾਂ ਕਤ ਕਰਮ ਲੇਖ ਨਾ ਮਿਟਈ ਹੈ ਸਕੀ, ਜੋ ਲਿਖਿਆ ਕਰਤਾਰ। ਪੰਜਵੇਂ ਪਾਤਸ਼ਾਹ ਨੇ ਵੀ ਸਤਸੰਗਤ ਜੀ, ਇਹ ਰਾਜਾ ਸੀ ਹਰੀਆ, ਉਹਦੀ ਕਲਿਆਣ ਕੀਤੀ ਸਤਸੰਗਤ ਜੀ, ਉਹਦੇ ਜੰਮ ਸੁਪਨੇ ਭੁਗਤਾਏ ਸੀ, ਬੱਸਾਂ ਛਡਾਇਆ ਜਾ ਕੇ ਬਾਹਰ ਚੂੜਿਆਂ ਨੇ ਪੜ ਲਿਆ, ਕਹਿੰਦਾ ਆਹ ਆ ਗਿਆ, ਕਹਿੰਦੇ ਉਹੀ, ਕਹਿੰਦਾ ਕੱਲ੍ਹ ਮਰਿਆ ਸੀ ਜਿਹੜਾ ਮਹਾਰਾਜ ਜੀ ਨੇ ਛਡਾਇਆ ਗੁਰੂ ਗ੍ਰੰਥ ਸਾਹਿਬ ਜੀ ਨੇ। ਦੇਖ ਲੋ ਤ੍ਰੇਤੇ ਯੁਗ ਦੇ ਅੰਦਰ ਹਨੂਮਾਨ ਨੂੰ ਕੌਣ ਨੀ ਜਾਣਦਾ, ਰਤਨ ਮਨੀ ਗੱਲ ਮਨ ਬੰਦ ਰਿਹਾ ਕਿ ਸਕੀਮ ਨਾ ਜਾਣੇ, ਰਤਨਾਂ ਦੀ ਮਾਲਾ ਬੜੇ ਮੋਲ ਕੇ ਰਤਨ ਕਰੋੜਾਂ ਦਾ, ਕਿਸੇ ਪ੍ਰੇਮੀ ਰਾਜੇ ਨੇ ਰਾਮ ਚੰਦਰ ਨੂੰ ਭੇਟਾ ਕਰ ਦਿੱਤੀ। ਹੁਣ ਜਿਵੇਂ ਗ੍ਰਿਸਤੀਆਂ ਨੂੰ ਆਪਣੇ ਪੁੱਤ ਪਿਆਰੇ ਆ ਨਾ, ਵਾਹਿਗੁਰੂ ਨੂੰ ਭਗਤ ਪਿਆਰੇ ਆ, ਰਾਮ ਚੰਦਰ ਨੇ ਮਾਲਾ ਹਨੂੰਮਾਨ ਨੂੰ ਦਿੱਤੀ, ਹਨੂੰਮਾਨ ਨੇ ਲੈ ਕੇ ਮਾਲਾ ਤੋੜ ਕੇ ਧਾਗਾ ਜਿਹਾ ਜਾੜ ਦੇ ਥੱਲੇ ਦੇ ਕੇ ਰਤਨ ਭੰਨ ਕੇ ਕੜਕ ਦੇਣੇ, ਦੇਖ ਲਵੇ ਵੀ ਇਹਦੇ 'ਚ ਰਾਮ ਤਾਂ ਲਿਖਿਆ, ਭਗਾ ਕੇ ਮਾਰੇ, ਜਿੰਨੇ ਰਤਨ ਸੀ ਜਾੜ ਨਾਲ ਭੰਨ ਭੰਨ ਕੇ ਦਸੜ ਦਿੱਤੇ। ਸੀਤਾ ਨੇ ਬੜਾ ਦੁੱਖ ਮੰਨਿਆ, ਕੋਲੇ ਬੈਠੀ ਸੀ, ਕਹਿੰਦੀ ਮਹਾਰਾਜ ਰਤਨ ਮਣੀ ਗੱਲ ਬਾਂਦਰ ਹੈ ਕਿ ਕੀਮ ਨਾ ਜਾਣਾ, ਇਹਨੂੰ ਕੀ ਪਤਾ ਸੀ ਐਵੇਂ ਤੁਸੀਂ ਇਹਨੂੰ ਦੇਤਾ ਬਾਂਦਰ ਨੂੰ ਮਾਲਾ, ਇਹਨੇ ਤਾਂ ਗੁਆ ਦਿੱਤੀ, ਇਹਨੂੰ ਕਾਹਨੂੰ ਦੇਣੀ ਸੀ। ਫਿਰ ਵੀ ਭਗਤਾਂ ਦਾ ਪੱਖ ਹੈ, ਭਗਤ ਵੱਛਲ ਜੋ ਹੋਇਆ। ਰਾਮ ਚੰਦਰ ਜੀ ਕਹਿੰਦੇ ਹੇ ਸੀਤਾ, ਇਹ ਮੇਰਾ ਅਨੰਨ ਭਗਤ ਹੈ, ਇਹ ਨਾਮ ਤੋਂ ਬਿਨਾਂ ਕੋਈ ਹੋਰ ਵਸਤੂ ਕੋਲੇ ਨਹੀਂ ਰੱਖਦਾ, ਇਹਨੇ ਭੰਨ ਭੰਨ ਕੇ ਦੇਖਿਆ ਜੇ ਰਾਮ ਨਾਮ ਵੀ ਹੈ, ਨਹੀਂ ਸੀ ਰਾਮ ਨਾਮ, ਭੰਨ ਭੰਨ ਕੇ ਸਿੱਟ ਦਿੱਤੇ, ਇਹਨੇ ਕੋਈ ਪਰਵਾਹ ਨਹੀਂ ਕੀਤੀ। ਸੀਤਾ ਤਰਕ ਮਾਰੀ, ਇਹ ਫਿਰ ਫਿਕਰ ਰੱਖੀ ਬੇਟਾ, ਇਹਨੂੰ ਭੰਨ ਦੇਵੇ। ਰਾਮ ਚੰਦਰ ਜੀ ਕਹਿੰਦੇ ਹਨੂੰਮਾਨ ਆ ਤੇਰੀ ਮਾਤਾ ਕੀ ਕਹਿੰਦੀ ਆ, ਉੱਤਰ ਦੇ। ਜਦੇ ਖਾਲਸਾ ਜੀ ਗੁਰਮੁਖ ਰੋਮ ਰੋਮ ਹਰ ਧਿਆਵੈ, ਛਾਤੀ ਪਾੜ ਕੇ ਇੱਕ ਵਾਰੀ ਰਾਮ ਕਿਹਾ, ਸਾਰੇ ਰੋਮ ਰੋਮ ਵਿੱਚੋਂ ਆਵਾਜ਼ਾਂ ਰਾਮ ਰਾਮ ਦੀਆਂ ਆਈਆਂ, ਰਾਮ ਰਾਮ ਰਾਮ। ਕਹਿੰਦਾ ਮਾਤਾ ਮੈਂ ਤਾਂ ਸਰੀਰ ਰੱਖੀ ਬੈਠਾ, ਇਹਦੇ 'ਚ ਰੋਮ ਰੋਮ ਵਿੱਚ ਰਾਮ ਰਾਮ ਲਿਖਿਆ ਹੋਇਆ ਹੈ। ਇਹੋ ਜਿਹਾ ਸਤਸੰਗ ਕਰਨੀ ਵਾਲਾ ਹਨੂੰਮਾਨ, ਲੇਕਿਨ ਪਿਛਲੇ ਜਨਮ ਵਿੱਚ ਚੋਰ ਸੀ, ਚੋਰੀ ਕਰਦਾ ਰਿਹਾ, ਲੋਕਾਂ ਦੇ ਵਸਤਰ ਲਾਉਂਦਾ ਹੁੰਦਾ। ਰਿਖੀ ਮਿਲ ਗਏ, ਕਹਿੰਦੇ ਖੜੋ ਹੋਏ, ਕਹਿੰਦੇ ਅੱਜ ਕੋਈ ਮੇਰੇ ਧੱਕੇ ਨਹੀਂ ਚੜਿਆ, ਲਾਹੋ ਕੱਪੜੇ। ਕਹਿੰਦੇ ਹੋਰ ਤਾਂ ਸਾਡੇ ਕੋਲ ਕੁਛ ਹੈ ਨਹੀਂ। ਕਹਿੰਦੇ ਬਸ, ਕਹਿੰਦੇ ਲਾਹ ਦਿਓ ਤੁਸੀਂ, ਘਰ ਵਿੱਚ ਗ੍ਰਸਤੀ ਆ ਮੈਂ, ਤੁਹਾਡੇ ਵਸਤਰ ਕਿਹੜਾ ਕੰਮ ਨਹੀਂ ਆਉਣਗੇ, ਨਿਆਣਿਆਂ ਦੇ ਕੱਪੜੇ ਬਣ ਜਾਣਗੇ, ਲਹਾ ਲੇ ਕੱਪੜੇ ਸਾਰੇ। ਕਹਿੰਦੇ ਨੰਗ ਤਾਂ ਨਾ ਸਾਡੇ ਨੰਗੇ ਨਾ ਨਾ ਘਰ ਲੰਗੋਟੀਆਂ ਤਾਂ ਰਹਿਣ ਦੇ। ਕਹਿੰਦੇ ਚੰਗਾ ਇਹ ਰੱਖ। ਜਾਂਦੇ ਜਾਂਦੇ ਕਹਿੰਦੇ ਚੰਗਾ, ਭਾਵੇਂ ਤੂੰ ਕਿੱਡੇ ਵੱਡੇ ਅਵਤਾਰ ਦਾ ਸੇਵਕ ਬਣ ਜੀ, ਤੈਨੂੰ ਵੀ ਗਾਹਾਂ ਨੂੰ ਵਸਤਰ ਨਹੀਂ ਸਰੀਰ 'ਤੇ ਪਹਿਨਣਾ ਮਿਲੇਗਾ। ਜਦੋਂ ਕੋਈ ਵਸਤਰ ਪਾਉਂਦਾ ਜਦੇ ਹਨੂੰਮਾਨ ਨੂੰ ਅੱਗ ਲੱਗ ਜਾਂਦੀ। ਦੇਖੋ ਰੋਮ ਰੋਮ ਵਿੱਚ ਪਰਮੇਸ਼ੁਰ ਦਾ ਨਾਮ ਵਸਦਾ ਹੈ, ਐਡੀ ਵੱਡੀ ਅਵਸਥਾ ਹੈ, ਪਰ ਖਾਲਸਾ ਜੀ ਜਿਹੜਾ ਪੂਰਵਲਾ ਕਰਮ ਸੀ ਉਹ ਇਸ ਨੂੰ ਉਸੇ ਤਰ੍ਹਾਂ ਭੋਗਣਾ ਪਿਆ। ਦਾਦੀ ਦੇ ਲੰਕਾ ਗੜ, ਉਪਾੜੀ ਦੇ ਰਾਵਣ ਬਣ, ਸਲਬ ਸਲਿਆਣ ਤੋਖੀ ਦੇ ਹਰੀ, ਕੇਵਲ ਕਛੋਟੀ ਮਫੀਟ ਸਰੀ। ਆ ਕਛਹਿਰੇ ਦੀ ਆਪਣੇ ਅੰਦਰ ਕੋਈ ਕਦਰ ਹੈ? ਇੰਨੀਆਂ ਕੁਰਬਾਨੀਆਂ ਤੋਂ ਬਾਅਦ ਲੰਕਾ ਪੱਟ ਕੇ ਰੱਖ ਦਿੱਤੀ, ਲੰਕਾ ਦਾ ਬਾਗ, ਲੰਕਾ ਸਾੜ ਕੇ ਰੱਖ ਦਿੱਤੀ, ਹਨੂੰਮਾਨ ਬੇਹੋਸ਼ ਹੋ ਗਿਆ, ਲਕਸ਼ਮਣ ਕਿੱਡੀ ਦੂਰੋਂ ਸੰਜੀਵਨੀ ਬੂਟੀ ਲਿਆਇਆ, ਕੁਰਬਾਨੀ ਕੀਤੀ, ਸੁਰਜੀਤ ਕੀਤਾ, ਲੇਕਿਨ ਅਖੀਰ ਤੇ ਇਨਾਮ ਕੀ ਮਿਲਿਆ? ਕਛਹਿਰੇ ਦਾ ਮਿਲਿਆ। ਖਾਲਸਾ ਜੀ ਐਸੀਆਂ ਸੰਜੋਗਾਂ ਦੇ ਨਾਲ ਸਾਨੂੰ ਕੱਛ ਮਹਾਰਾਜ ਜੀ ਨੇ ਦਿੱਤੀ ਹੈ। ਇਹ ਜਤ ਸਤ ਦੀ ਨਿਸ਼ਾਨੀ ਹੈ, ਇਹ ਹਨੂੰਮਾਨ ਨੇ ਸਤਸੰਗ ਜੀ ਪਹਿਨੀ ਹੋਈ ਹੈ। ਗੁਰਸਿੱਖੋ ਸੀਲ ਜੱਤ ਕੀ ਕੱਚ ਪਕੜ ਪਹਿਰੋ ਹਥਿਆਰ, ਜਦੋਂ ਕਛਹਿਰੇ ਵੱਲ ਦੇਖੋ ਉਸ ਵੇਲੇ ਕਲਗੀਧਰ ਪਾਤਸ਼ਾਹ ਨੂੰ ਚੇਤੇ ਕਰੋ, ਮਹਾਰਾਜ ਤੁਸੀਂ ਸਾਨੂੰ ਉਹ ਕਛਹਿਰਾ ਬਖਸ਼ਿਆ ਜਿਹਦੇ 'ਚ ਅਸੀਂ ਜੱਤ ਰੱਖੀਏ, ਮਹਾਰਾਜ ਅਸੀਂ ਬਕਾਰੀ ਨਾ ਬਣੀਏ। ਤੋ ਗੁਰਸਿੱਖੋ ਐਸੇ ਹਨੂੰਮਾਨ ਨੇ ਨਾਲੇ ਇੰਨੀ ਵੱਡੀ ਕਮਾਈ ਕੀਤੀ, ਘਰ ਨਾ ਘਰ ਲਈ, ਭਗਵਾਨ ਦੀ ਆਗਿਆ ਵੀ ਮੰਨੀ, ਪਰ ਜਿਹੜਾ ਪਿਛਲਾ ਕਰਮ ਸੀ ਨਾ ਉਹ ਨਹੀਂ ਮਿਟਿਆ। ਇਹਨੂੰ ਵਸਤਰ ਨਹੀਂ ਨਸੀਬ ਹੋਇਆ, ਕਿਉਂ ਪਹਿਲਾਂ ਲੋਕਾਂ ਦੇ ਕੱਪੜੇ ਲਾਉਂਦਾ ਰਿਹਾ। ਕਥਕ ਕਰਮ ਕਮਾਵ ਨੇ ਦੋਸ਼ ਨਾ ਕਾਹੂ ਯੋਗ, ਕਿਸੇ ਨੂੰ ਦੋਸ਼ ਦੇਣਾ ਯੋਗ ਹੈ ਕਿ ਨਹੀਂ ਜਾਂ ਹੈ? ਇਸ ਨੂੰ ਸਤਸੰਗ ਜੀ ਵਸਤਰ ਸਾਰੀ ਜ਼ਿੰਦਗੀ ਕੇਵਲ ਕਛਹਿਰਾ ਹੀ ਪ੍ਰਦਾਨ ਹੋਇਆ। ਇਸੇ ਤਰ੍ਹਾਂ ਦ੍ਰੋਪਦੀ ਹੈ, ਦ੍ਰੋਪਦੀ ਪਿਛਲੇ ਜਨਮ ਵਿੱਚ ਵੀ ਰਾਜ ਦੁਲਾਰੀ ਸੀ, ਜਮੁਨਾ ਦੇ ਸਤਸੰਗ ਜੀ ਸਖੀਆਂ ਦੇ ਨਾਲ ਇਸ਼ਨਾਨ ਪਾਨ ਕਰਨ ਗਈ। ਕ੍ਰਿਸ਼ਨ ਦਾ ਗੁਰੂ ਦਰਵਾਸ਼ਾ ਜਮੁਨਾ 'ਚ ਇਸ਼ਨਾਨ ਕਰ ਰਿਹਾ, ਪਾਣੀ ਬਹੁਤ ਤੇਜ਼ ਸੀ। ਇਹ ਜਿਸ ਵੇਲੇ ਇਸ਼ਨਾਨ ਕਰਦਾ ਜਮੁਨਾ ਦੇ ਵਿੱਚ ਬੈਠਾ ਜੀ, ਲੰਗੋਟੀ ਗੱਠ ਖੁੱਲ੍ਹ ਕੇ ਰੁੜ ਗਈ। ਹੁਣ ਨਗਨ ਤਾਂ ਇਸ਼ਨਾਨ ਕਰਨਾ ਬਹੁਤ ਔਖਾ ਹੈ, ਰੀਨ ਬਹੁਤ ਦੁੱਖ ਮੰਨਿਆ, ਆਵਾਜ਼ ਮਾਰੀ, ਹੇ ਪੁੱਤਰੀਓ ਮੈਂ ਨਗਨ ਹਾਂ, ਪਾਣੀ ਵਿੱਚ ਬੈਠਾ, ਮੈਨੂੰ ਕੋਈ ਪੜਦਾ ਦੇ। ਇਸ ਦ੍ਰੋਪਦੀ ਨੂੰ ਸਤਸੰਗ ਜੀ ਪਹਿਲੇ ਜਨਮ ਵਿੱਚ ਦਿਆ ਆਈ, ਇਹਨੇ ਆਪਣੀ ਚੁੰਨੀ ਲੰਮੀ ਲੀਰ ਪਾੜ ਕੇ ਰਿਸ਼ੀ ਵਾਂ ਨੂੰ ਸਿੱਟੀ, ਉਹ ਰੁੜ ਗਈ, ਹਾਥੀ ਜੀ ਨਾ ਆਈ, ਫਿਰ ਦੂਜੀ ਸਿੜਤੀ, ਫਿਰ ਤੀਜੀ ਸਿੜਤੀ, ਬਹੁਤ ਤੇਜ਼ ਪਾਣੀ ਸੀ, ਉਹ ਥੋੜ੍ਹਾ ਜਿਹਾ ਪਾਣੀ ਡੂੰਘੇ 'ਚ ਬੈਠਾ ਸੀ ਵੀ ਮੈਂ ਨਗਨ ਹਾਂ। ਅਖੀਰਲੀ ਲੀਰ ਸਤਸੰਗ ਜੀ ਉਹਦੇ ਹੱਥ 'ਚ ਆ ਗਈ, ਕਰਕੇ ਪੜਦਾ ਤੇ ਲੱਕਦਾ ਬਾਹਰ ਆਇਆ, ਸਿਰ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਪੁੱਤਰੀ ਤੂੰ ਮੇਰਾ ਪੜਦਾ ਕਜਾ, ਵਾਹਿਗੁਰੂ ਤੇਰਾ ਪੜਦਾ ਕਜਾ। ਦੇਖ ਲਓ ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਸ ਪਾਰ ਬਸੰਦੀ, ਅੰਦਰ ਸਵਾ ਦੋ ਸੱਸ ਨੇ ਮੱਥੇ ਬਾਦ ਦ੍ਰੋਪਦੀ ਆਉਂਦੀ, ਭਾਈ ਗੁਰਦਾਸ ਦੀ ਬਾਣੀ ਹੈ, ਲਿਆਂਦੀ ਸਭਾ 'ਚ ਕਰੋ ਇਹਨੂੰ ਨੰਗੀ ਇਸ ਨੂੰ। ਪਰ ਖਾਲਸਾ ਜੀ ਉਹ ਇੱਕ ਲੀਰ ਦਾਨ ਕੀਤੀ ਸੀ ਕਿ ਨਹੀਂ? ਸਾਰੀਆਂ ਦਾ ਪਤਾ ਨਹੀਂ ਸੀ ਲੱਗਦਾ, ਸਾਰੀਆਂ ਕੀ ਨਾਰੀ ਹੈ ਕਿ ਨਾਰੀਆਂ ਕੀ ਸਾਰੀ ਹੈ। ਆਲੇ ਦੁਆਲੇ ਢੇਰ ਲੱਗ ਗਿਆ, ਸਭਾ ਵਾਲੇ ਲੋਕਾਂ ਨੂੰ ਦਿਸਣੋਂ ਹੀ ਹਟ ਗਈ, ਇੰਨਾ ਢੇਰ ਸਤਸੰਗ ਅਰਦ ਗਿਆ ਭਾਈ ਸਾੜੀਆਂ ਨਹੀਂ ਮੁੱਕੀਆਂ ਹਨ। ਕਥਕ ਕਰਮ ਕਮਾਵ ਨੇ ਦੋਸ ਨਾ ਕਾਹੂ ਯੋਗ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੋ ਵਾਹਿਗੁਰੂ ਨੂੰ ਭੁੱਲ ਜਾਵੇਗਾ ਖਾਲਸਾ ਜੀ, ਉਹ ਨਾ ਸਮਝੇ ਬਈ ਮੈਂ ਰੋਗਾਂ ਤੋਂ ਬਚ ਰਹੂੰਗਾ। ਰੋਗ ਤਨ ਦੇ ਡਾਕਟਰ ਵੇਟ ਦੇਣਗੇ, ਲੇਕਿਨ ਮਨ ਦੇ ਰੋਗਾਂ ਨੂੰ ਕੌਣ ਵੇਟੇਗਾ? ਹਉਮੈ ਰੋਗ ਮਾਨਵ ਕੋ ਦੀਨਾ, ਆ ਸਭ ਹਉਮੈ ਦੇ ਝਗੜੇ ਨੇ, ਜੇ ਹਉਮੈ ਨਿਕਲ ਜੇ ਅਸੀਂ ਤਾਂ ਸੱਥ ਨਹੀਂ ਘਿਓ ਖਿਚੜੀ ਹੋ ਜਾਈਏ। ਸੋ ਕਿਤਨੇ ਰੋਗਾਂ ਦਾ ਸਤਸੰਗ ਜੀ, ਤਨ ਦੇ ਰੋਗ ਵੱਖਰੇ ਹਨ, ਮਨ ਦੇ ਰੋਗ ਵੱਖਰੇ ਹਨ। ਮਨ ਦੇ ਰੋਗਾਂ ਦੇ ਸਤਸੰਗ ਜੀ ਨਿਵਰਤੀ ਕਰਨ ਵਾਲਾ ਵੈਦ ਗੁਰੂ ਨਾਨਕ ਦੇਵ ਸਾਹਿਬ ਜੀ ਹਨ, ਲੇਕਿਨ ਤਨ ਦੇ ਰੋਗਾਂ ਨੂੰ ਭਾਵੇਂ ਵੈਦ ਲੋਕ ਸਿਆਣੇ ਨੇ, ਥਾਂ ਥਾਂ 'ਤੇ ਦਵਾਈਆਂ ਦਾ ਪ੍ਰਯੋਗ ਕਰਦੇ ਹਾਂ, ਲੇਕਿਨ ਵੈਦਾ ਸੰਧਾ ਸੰਗ ਇਕੱਠਾ ਹੋਇਆ, ਔਖ ਦਿਆਏ ਰਾਸ ਵਿੱਚ ਆਪ ਖਲੋਇਆ। ਜਿਹੜੀ ਦਵਾਈ ਵਿੱਚ ਆਪ ਵਾਹਿਗੁਰੂ ਸੱਤਾ ਭਰਦਾ, ਉਹ ਦਵਾਈ ਤੁਹਾਡੇ ਫਾਇਦੇ ਕਰੂਗੀ, ਨਹੀਂ ਦਵਾਈਆਂ ਹੱਥ 'ਚ ਫੜੀਆਂ ਰਹਿ ਜਾਂਦੀਆਂ, ਟੀਕੇ ਲਾਏ ਕੋਈ ਯਤਨ ਨਹੀਂ ਕਰ ਸਕਦਾ ਖਾਲਸਾ ਜੀ। ਇਸ ਕਰਕੇ ਗੁਰਸਿੱਖੋ ਸੰਸਾਰ ਰੋਗੀ ਨਾਮ ਦਾਰੂ ਮਹਿਲ ਲਾਗੈ ਸੱਚ ਬਿਨਾ। ਜੇ ਦਾਰੂ ਹੈ ਤਾਂ ਪਰਮੇਸ਼ਰ ਦੇ ਨਾਮ ਦੀ ਹੈ। ਨਾਮ ਦੀ ਦਾਰੂ ਸੱਚ ਨਹੀਂ, ਰੋਗਾਂ ਨੂੰ ਅੰਦਰ ਹੀ ਨਹੀਂ ਬਣ ਦਿੰਦੀ, ਅੰਦਰੋਂ ਦਵਾਈਆਂ ਲੋਕਾਂ ਦੀਆਂ ਦੀਆਂ ਦੋਗਾਂ ਨੂੰ ਬਾਹਰ ਕੱਢਦੀਆਂ ਅੰਦਰ ਬੜਿਆਂ ਨੂੰ, ਲੇਕਿਨ ਨਾਮ ਦੀ ਦਾਰੂ ਐਸੀ ਹੈ ਤੁਹਾਡੇ ਸਰੀਰ ਦੇ ਅੰਦਰ ਰੋਗ ਬਣਨ ਹੀ ਨਹੀਂ ਦਿੰਦੀ, ਪਹਿਲਾਂ ਨਹੀਂ ਬਣ ਦਿੰਦੀ। ਬੜੇ ਕੱਢਣ ਦੀ ਕੀ ਲੋੜ ਹੈ ਫਿਰ, ਜਦ ਬਣਨਾ ਹੀ ਨਹੀਂ ਹੈ। ਕਤੋ ਕਰਮ ਕਮਾਵਣੇ ਦੋਸ ਨਾ ਜਾਣਦਾ ਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਦੇ ਵਾਹਿਗੁਰੂ ਨੂੰ ਭੁੱਲੋ ਨਾ ਖਾਲਸਾ ਜੀ, ਆਪ ਜੀ ਕਹਿੰਦੇ ਫਿਰ ਰੋਗੀ ਹੋ ਜਾਵੋਗੇ।
ਬੇਮੁਖ ਹੋਏ ਰਾਮ ਤੇ
ਔਰ ਅਮਰ ਰੂਪ ਤੇ ਰਾਮ ਕਹਾਇਓ। ਜਿਹੜਾ ਵਾਹਿਗੁਰੂ ਵਿਆਪਕ ਹੈ, ਜਿਹੜੇ ਲੋਕ ਉਹਨਾਂ ਤੋਂ ਬੇਮੁਖ ਹਨ, ਕਦੇ ਸਨਮੁਖ ਨਹੀਂ। ਸਨਮੁਖ ਦੀ ਅਵਸਥਾ ਆਨੰਦ ਸਾਹਿਬ ਵਿੱਚ ਪੜ੍ਹ ਲਿਓ, ਬੇਮੁਖ ਦੀ ਅਵਸਥਾ ਆਨੰਦ ਸਾਹਿਬ ਦੀ ਪੌੜੀ 'ਚ ਦੇਖ ਲਿਓ। ਕਿੰਨਾ ਕੁ ਵਿਸਥਾਰ ਕਰੀਏ ਖਾਲਸਾ ਜੀ। ਬੇਮੁਖ ਹੋਏ ਰਾਮ ਤੇ, ਜਿਹੜੇ ਪਰਮੇਸ਼ਵਰ ਤੋਂ ਬੇਮੁਖ ਲੋਕ ਮਨਮਤੀਏ ਹਨ।
ਲਗਨ ਜਨਮ ਬਿਜੋਗ,
ਬਿਜੋਗ ਨਾ ਵਿਛੋੜੇ ਦਾ ਉਹਨਾਂ ਨੂੰ ਸੋਮਦਾ ਖਾਲਸਾ ਜੀ। ਉਹਨਾਂ ਨੂੰ ਇੱਕ ਜਨਮ ਨਹੀਂ, ਜਨਮਾਂ ਜਨਮਾਂ ਦੇ ਸਤਸੰਗ ਜੀ ਵਿਛੋੜੇ ਪੈ ਜਾਂਦੇ ਹਨ। ਨਦੀਆਂ ਵਾਹ ਵਿਛੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮਿੱਠਾ ਵਿਖ ਭਰੇ ਕੋ ਜਾਣੇ ਜੋਗੀ ਰਾਮ। ਸੋ ਖਾਲਸਾ ਜੀ, ਮਾਨਸ ਦੇਹੀ ਕਿਤੇ ਫਿਰ ਦੁਰਲੱਭ ਦੇਹੀ ਹੈ, ਕਿਤੇ ਘੜੀ ਘੜੀ ਮਿਲੀ ਪਈ ਹੈ, ਕੀ ਪਤਾ ਲੱਗੇਗਾ ਕਦੇ ਆਉਣੀ ਹੈ ਕਿ ਨਹੀਂ। ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਵਾਰੰਵਾਰ, ਇਹ ਵਾਰ ਵਾਰ ਤਾਂ ਪ੍ਰਾਪਤ ਨਹੀਂ ਹੋਣਾ ਹੈ। ਸੋ ਆਪ ਜੀ ਕਹਿੰਦੇ ਹਨ ਬੇਮੁਖ ਹੋਏ ਰਾਮ ਤੇ, ਜਿਹੜੇ ਪਰਮੇਸ਼ਰ ਤੋਂ ਬੇਮੁਖ ਨੇ ਉਹਨਾਂ ਨੂੰ ਵਿਛੋੜਾ ਪੈ ਜਾਵੇਗਾ, ਨਹੀਂ ਮਿਲਣਗੇ ਮੁੜ ਕੇ ਪਰਮੇਸ਼ਰ ਨਾਲ।
ਆ
ਜਿਹੜੇ ਪਦਾਰਥਾਂ ਵਿੱਚ ਬਿਰਤੀ ਹਰ ਵੇਲੇ ਫਸੀ ਹੋਈ ਹੈ, ਇਹ ਇੱਕ ਖਿਣ ਵਿੱਚ ਕੌੜੀ ਹੋ ਜਾਂਦੀ ਹੈ। ਇੱਕਦਮ ਖਾਲਸਾ ਜੀ ਕੋਈ ਮਾਇਆ ਦੇ ਦੇਵੇ, ਉਹਦੇ ਨਾਲ ਮੋਹ ਆਉਂਦਾ, ਉਹਦੇ ਨਾਲ ਉਹ ਖੋ ਲਵੇ, ਜਦੋਂ ਹੀ ਕੌੜਾ ਲੱਗਣ ਲੱਗ ਜਾਂਦਾ ਕਹਿੰਦਾ ਲੈ ਮੈਂ ਨਹੀਂ ਇਹਨੂੰ ਚੰਗਾ ਸਮਝਦਾ, ਕਿੱਥੇ ਪਹਿਲੇ ਦਿਨ ਉਸਤ ਦੀ ਕਹਦਾ, ਦੂਜੇ ਦਿਨ ਨਿੰਦਿਆ ਤੇ ਤਬਾ ਚਾੜ ਲੈਣਾ ਉਹਦੇ ਤੇ। ਖਿਨਮੈ ਕੌੜੇ ਹੋਏ ਗਏ ਜਿੱਤੜੇ
ਮਾਇਆ ਭੋਗ,
ਜਿੰਨੇ ਮਾਇਕੀ ਰਚਨਾ ਦੇ ਅੰਦਰ ਭੋਗ ਪਦਾਰਥ ਨੇ, ਇੱਕ ਖਿਨ ਵਿੱਚ ਹੀ ਕੌੜੇ ਹੋ ਜਾਂਦੇ ਹੈ। ਜਿਹੜੇ ਪਦਾਰਥ ਮਿੱਠੇ ਲੱਗਦੇ, ਮਾੜਾ ਜਿਹਾ ਬੁਖਾਰ ਚੜ੍ਹ ਜੇ, ਜੀਵ ਤੇ ਰੱਖਣ ਨੂੰ ਜੀਅ ਨਹੀਂ ਕਰਦਾ ਹੈ। ਜਿੰਨੇ ਪਦਾਰਥ ਨੇ ਖਭੋਗੰ ਤਾਂ ਰੋਗੰ, ਜਿੰਨੇ ਭੋਗ ਪਦਾਰਥ ਭੋਗਦਾ ਉਹਨੇ ਰੋਗ ਪੈਦਾ ਹੁੰਦੇ ਹਨ ਹਿਰਦੇ ਦੇ ਅੰਦਰ। ਇਸ ਕਰਕੇ ਪਦਾਰਥਾਂ ਦਾ ਸਵਾਦੀ ਖਾਲਸਾ ਨਹੀਂ ਹੈ, ਨਾਮ ਦਾ ਰਸੀਆ ਹੈ ਖਾਲਸਾ। ਸੋ ਜਿਤਨੇ ਪਦਾਰਥਾਂ ਦੇ ਭੋਗ ਖਾਣ ਪੀਣ ਪਹਿਨਣ ਦੇ ਹਨ, ਉਹਨੇ ਸਤਸੰਗ ਜੀ ਰੋਗ ਵੱਧਦੇ ਹਨ।
ਵਿੱਚ ਨਾ ਕੋਈ ਕਰ ਸਕੇ
ਐਸਾ ਉਪਦੇਸ਼ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਖਾਲਸਾ ਜੀ ਕੌਣ ਦੇਵੇਗਾ। ਸਾਰੀ ਦੁਨੀਆਂ ਦੇ ਗ੍ਰੰਥ ਫੋਲ ਫੋਲ ਕੇ ਦੇਖ ਲਿਓ, ਜਿਹਦੀ ਆਜੂ ਹਲੇ ਛੋਟੀ ਹੈ, ਸਾਰੀ ਆਜੂ ਦੇਖ ਲਿਓ ਪੜ੍ਹ ਪੜ੍ਹ ਕੇ, ਲੇਕਿਨ ਜੈਸੀ ਅੰਮ੍ਰਿਤਮਈ ਬਾਣੀ ਹੈ ਖਾਲਸਾ ਜੀ, ਨਹੀਂ ਪ੍ਰਾਪਤ ਹੋਵੇਗਾ ਐਸਾ ਉਪਦੇਸ਼। ਹਾਂਜੀ ਬੋਲੋ।
ਵਿੱਚ ਨਾ ਕੋਈ ਕਰ ਸਕੇ,
ਵਿੱਚ ਨਾ ਵਿਚੋਲਗੀ ਦਾ ਹੈ, ਜਦੋਂ ਬਿਪਤਾ ਪਈ ਤੁਹਾਡੀ ਉੱਥੇ ਵਿਚੋਲਗੀ ਕਰਕੇ ਤੁਹਾਨੂੰ ਛਡਾਉਣ ਵਾਲਾ ਨਹੀਂ ਕੋਈ ਹੈ।
ਕਿਸ ਥੈ ਰੋਵਹਿ ਰੋਜ,
ਉਹ ਰੋਣਿਆਂ ਨੂੰ ਫਿਰ ਕੀ ਰੋਵੋਗੇ, ਕਿਹਦੇ ਗੱਲ ਲੱਗ ਕੇ ਰੋਵੋਗੇ ਵੀ ਸਾਨੂੰ ਛਡਾਓ। ਪਰਲੋਕ ਵਿੱਚ ਸਤਸੰਗ ਜੀ ਕੋਈ ਛਡਾਉਣ ਵਾਲਾ ਨਹੀਂ ਹੈ, ਜੇ ਛਡਾਉਣ ਵਾਲਾ ਹੈ ਤਾਂ ਪਰਮੇਸ਼ਰ ਦਾ ਨਾਮ ਹੈ। ਇਸੇ ਕਰਕੇ ਬਾਣੀ ਭਾਈ ਕੰਠ ਕਰਨੀ ਚਾਹੀਏ, ਜੇ ਕੰਠ ਨਹੀਂ ਹੁੰਦੀ ਹਰ ਵੇਲੇ ਸਿਮਰਨ ਕਰਨਾ ਚਾਹੀਏ। ਕਿਉਂ, ਆਹ ਜਿਹੜੇ ਪਦਾਰਥਾਂ ਦੀ ਕਿਰਤ ਬਿਰਤਾ ਤਾਂ ਸਰੀਰ ਕਰਕੇ ਹੈ, ਐਵੇਂ ਤਾਂ ਨਹੀਂ ਕਿਹਾ ਨਾਮਦੇਵ ਜੀ ਨੂੰ ਤ੍ਰਿਲੋਚਨ ਨੇ ਮਿਹਣਾ ਮਾਰਿਆ, ਨਾਮੇ ਨੂੰ ਕਹਿਣ ਲੱਗਾ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਰ, ਕਾਹੇ ਛੀਪੋ ਛਾਇਲਾ ਰਾਮ ਨਾ ਲਾਵੋ ਜੀ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਪ ਜੀ ਨੇ ਨਿਰਣਾ ਕਰ ਦਿੱਤਾ, ਇਸੇ ਕਰਕੇ ਗ੍ਰਿਸਤੀ ਉੱਚਾ ਹੈ, ਸਰੀਰ ਨਾਲ ਆਪਦਾ ਕਾਰ ਵਿਹਾਰ ਕਰਨਾ। ਜੇ ਜੱਟ ਹਲ ਵਾਹੁੰਦਾ ਟਰੈਕਟਰ ਦੇ ਉੱਤੇ ਬੋਲੀਆਂ ਪਾ ਸਕਦਾ ਹੈ ਤਾਂ ਸੁਖਣੀ ਸਾਹਿਬ ਵੀ ਪੜ੍ਹ ਸਕਦਾ ਹੈ। ਕੋਈ ਵੀ ਕੋਈ ਕਿਰਤ ਕਰਦਾ ਖਾਲਸਾ ਜੀ, ਉਹ ਸਿਮਰਨ ਵੀ ਕਰ ਸਕਦਾ ਹੈ। ਸੋ ਆਪ ਜੀ ਕਹਿੰਦੇ ਹਨ ਪੜੋ ਪੰਗਤੀ।
ਵਿੱਚ ਨਾ ਕੋਈ ਕਰ ਸਕੇ,
ਜਿਸ ਵੇਲੇ ਸੰਕਟ ਪਵੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਉੱਥੇ ਤੇਰੀ ਕੋਈ ਵਿਚੋਲ ਨੀ ਵਿਚੋਲਗੀ ਨਹੀਂ ਕਰ ਸਕੇਗਾ।
ਕਿਸ ਥੈ ਰੋਵਹਿ ਰੋਜ,
ਕਿਹਦੇ ਗੱਲ ਕਰ ਰੱਖ ਕੇ ਰੋਵੇਗਾ, ਤੇਰੀ ਕਿਸੇ ਨੇ ਸਾਰ ਨੀ ਲੈਣੀ।
ਕਿਛੂ ਨਾ ਹੋਵਈ,
ਜੇ ਤੂੰ ਕਹੇਗਾ ਮੈਂ ਉਦੋਂ ਭਜਨ ਕਰ ਲੂ, उस वेले तेरा कीता होया कुछ भवज भजन उतो सफला नहीं होवेगा। उत्थे कोई भी जतन तेरा कीता होया कोई सफला नहीं होवेगा।
लिखिया तोर संजोग
उस वेले धर्म राजा भी कहे तुरों आ दे तेरा संजोग लिखिया कर्मा दा तू आ करके आया ये कदे माफ नहीं होना। रतियों माथा तोल कढावणे आ तदे आपां इत्थे आके की कहने आ तो मैं आया सर नहीं आया भरोसे आया कृपा आया आया हाँ महाराज मैं थोड़े कोले किधे किथे आया साढ़े उत्ते जानना आया नहीं थोड़ी शरण विच आया तो मैं आया सर नहीं आया होर तेरे मन च की है भरोसे आया तेरे ते भरोसा धार के आया महाराज की भरोसा धारिया तैं कि तेरे बिना मेरी किसी ने बाह नहीं फड़नी पुत्र ती परिवार सारे हम तुम संग झूठे सब बोला मैं तेरा साथी मूं तेरा माथी सब झूठे बोलने तो मैं आया सर नहीं आया भरोसे आया कृपा आया ये मैं आया आने की भी हंगता हो जाती है। मैं गुरु घर च रोज मत्था टेकदा फलाना तो गया ही नहीं कदे वो होमें भी खराब कर दी है कृपा आया थोड़ी ही कृपा हुई मारा मैं थोड़े शरण च आ गया मैं कौन है आने वाला इतने निकल गई ना हम मैं करी ता तू नहीं तू होवे हो ना है बुझो ज्ञानी बुझना अकथ कथा मनवा है जिथे हम मैं है उथे परमेश्वर सुख्यात नहीं है तू करता तू पया बुझ मैं रहा ना हूं जब आपा परका मिट गया जब देखा तद तू कृपा आया थोड़ी कृपा नाल मारा आया मेरे अंदर की है मैं थोड़ी शरण विच आ गया अपने भैन भाई पंजाब च भी बैठे ने अज थोड़े मस्तक दे उत्ते कोई शुभ पूर्व दा पुन्न सी खालसा जी तदे आपां दक्षिण दी भूमि च माता दी गोद विच बैठे हैं अपने आप ना समझो असी आए हाँ ये कोई पूर्व दा कर्म है महाराज कृपा कर रहे तो मैं आया शरणी आया कृपा भरोसे आया कृपा आया कहते फिर कृपा नाल तू साडे कोले आ गया की मंगदा है मैं आ मंगना की है महाराज मैं आप जी नूं बेनती करदा तो मैं आया शरणी आया भरोसे आया कृपा आया सुन सुन ही डराया मैं तां आया मेरा सुन सुन के ना आवाजा दिल बहुत डरदा है की सुनिया तैं सिखा करो धर्म राजा कि धर्म राजा बड़ा कैड़ा है रतियों मासा तोल कढावणे आ बाणी ने लिहाज नहीं करनी उन्हें तो कृपा नहीं करनी कृपा करने वाला गुरु है धर्म राजा तो उत्थे दफ्तर च बहाया होया भी किसे नूं माफ नहीं करना तू कौन है माफ करने वाला माफ तो गुरु करता है परमेश्वर करता है जिन्हें कर्म किया क्यों नूं सजा नहीं मिलनी चाहिए करो धर्म राया सुन सुन ही डराया सुन सुन के मेरा दिल कंबदा है पता नहीं शरीर चो कदों उडारी मार देनी है गहां धर्म राजा बाप ना बहुता करड़ा मेरे ते दया नहीं करनी तां मैं आया महाराज थोड़ी शरण विच सो इस ढंग दे नाल जदों खालसा जी इस घर विच आवांगे की महाराज साडी झोली सत्संग जी बख्शां दा खजाना दे नहीं देणगे। तुरो तेरा जेड़ा संजोग लिखिया गया आ कर्म कीता दा फल भोग
बड़भागी मेरा प्रभ मिले
कोई साधन है छुट्टण दा बड़भागी मेरा प्रभ मिले जे प्रभु मिल जाए प्रभु किनू नहीं मिलया होया जाए शारद अंतर ज्योतिर पुरशा अयंग नेत गुफा ब्रह्म तू हृदय गुप्त बसर नासी तेरा भाव ना बुझा गुवारी किदे हृदय च परमेश्वर नहीं है कहंदे बड़भागी मेरा प्रभ मिला मिलया होया है लेकिन मिर्ग दी धुनी विच कस्तूरी है उन्हूं ज्ञान नहीं है जो झाड़ मिर्ग भल है मिर्ग दी सत संगत जी नाभी दे विच कस्तूरी पैदा हुंदी है उहनूं बेचारे नूं ज्ञान नहीं कि अमोलक वस्तु मैनूं परमेश्वर ने दित्ती है मेरे ढिड च जदों कितें उहदी पिट्ठ हो जांदी है हवा वल नूं हवा उहदी धुनी नूं स्पर्श करके उहदी नसां नूं छूंदी है बड़ा मस्त हुंदा कहिंदा आह कैसा आनंद आ रिहा है लेकिन उह फिर नठदा इधर नूं उधर नूं ਉਹ ਹੁਣੋਂ ਹਟ ਜਾਂਦੀ ਹੈ ਜੋ ਹਵਾ ਵੱਲੋਂ ਮੂੰਹ ਹੋ ਗਿਆ ਆਪੇ ਹਟ ਜਾਣੀ ਆ। ਫਿਰ ਝਾੜਾਂ ਨੂੰ ਸੁੰਘਦਾ ਫਿਰਦਾ ਵੀ ਇੱਥੋਂ ਤਾਂ ਨਹੀਂ ਆਉਂਦੀ। ਥੱਕਿਆ ਹੋਇਆ ਖਾਲਸਾ ਜੀ ਫਿਰ ਝਾੜ ਵਿੱਚ ਸਿੰਘ ਫਸਾ ਕੇ ਖੜ ਜਾਂਦਾ, ਹਵਾ ਵੱਲ ਨੂੰ ਪਿੱਠ ਹੋ ਜਾਂਦੀ ਹੈ। ਫਿਰ ਇਹ ਸੁਗੰਧੀ ਦਾ ਆਨੰਦ ਮਾਣਦਾ, ਨਾਭੀ ਨੂੰ ਸਪਰਸ਼ ਕਰਕੇ ਹਵਾ ਦੀਆਂ ਨਾਸਾਂ ਕੋਲ ਆਉਂਦੀ ਹੈ। ਪਰ ਇਹਨੂੰ ਇਹ ਨਹੀਂ ਪਤਾ ਕਿ ਮੇਰਾ ਜਿਹੜਾ ਆਨੰਦ ਹੈ ਮੈਨੂੰ ਧੁੰਨੀ ਚੋਂ ਆ ਰਿਹਾ, ਉਹ ਸਮਝਦਾ ਵੀ ਝਾੜ ਚੋਂ ਆ ਰਿਹਾ। ਇਸੇ ਤਰ੍ਹਾਂ ਅਸੀਂ ਮਿਰਗ ਨਾਲੋਂ ਘੱਟ ਨਹੀਂ, ਪਦਾਰਥਾਂ 'ਚ ਸਿੰਘ ਫਸਾਈ ਬੈਠੇ ਇਹਨੂੰ ਦੂਰ ਸਮਝਦਾ ਹੈ, ਲੇਕਿਨ ਨੇੜੇ ਹੀ ਤੇ ਨੇੜੇ ਵਾਹਿਗੁਰੂ ਜਿਹੜਾ ਹੈ। ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਓ, ਸਰਵ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਓ, ਨਾਨਕ ਕਹਿਤ ਸੁਣੋ ਰੋ ਲੋਗਾ, ਸੰਤ ਰਸਨ ਕੋ ਵਸਹੀਓ। ਇਹਨਾਂ ਸੰਤਾਂ ਦੀ ਰਸਨਾ ਤੇ ਵਸਦਾ ਵਸਦਾ ਕਿ ਨਹੀਂ? ਅੰਮ੍ਰਿਤ ਵੇਲੇ ਉੱਠਦੇ ਸਾਰ ਹੀ ਵਾਹਿਗੁਰੂ ਵਾਹਿਗੁਰੂ ਦੀਆਂ ਧੁਨੀਆਂ ਉੱਠਦੀਆਂ ਹਨ। ਕੀ ਕੋਈ ਹੋਰ ਆਵਾਜ਼ਾਂ ਹਨ ਖਾਲਸਾ ਜੀ? ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਲੋਕੋ ਸੁਣ ਲਓ, ਜੇ ਰੱਬ ਵਸਦਾ ਸੰਤਾਂ ਦੀ ਗੁਰਮੁਖਾਂ ਦੀ ਰਸਨਾ ਤੇ ਵਸਦਾ ਹੈ। ਨਾਮ ਨਾਮੀ ਦੋ ਨਹੀਂ ਹਨ, ਨਾਮ ਤੇ ਨਾਮੀ ਇੱਕ ਹੀ ਹੈ। ਵਡਭਾਗੀ ਮੇਰਾ ਪ੍ਰਭ ਮਿਲੇ, ਪ੍ਰਭੂ ਮਿਲੇਗਾ ਕਿਵੇਂ, ਸਾਖਿਆਤ ਕਿਵੇਂ ਹੋਵੇਗਾ? ਗਿਆਨ ਉਸਦਾ ਹੈ ਕੋਲੇ ਹੀ, ਲੇਕਿਨ ਨਹੀਂ ਪ੍ਰਾਪਤੀ ਹੋ ਰਿਹਾ। ਆ ਪ੍ਰਾਪਤੀ ਕੀ ਪ੍ਰਾਪਤੀ ਕੈਸੇ, ਵਿਦਵਾਨ ਲੋਕ ਬੋਲਦੇ ਹੈ। ਕਹਿੰਦਾ ਜਿਹੜਾ ਪਹਿਲਾਂ ਪ੍ਰਾਪਤ ਹੈ ਫਿਰ ਕਿਵੇਂ ਉਹਨੂੰ ਪ੍ਰਾਪਤ ਕਹੀ ਮੈਨੂੰ ਮਿਲ ਗਿਆ ਮਿਲ ਗਿਆ ਕਹਿਣਾ ਚਾਹੀਦਾ? ਉਹ ਕਹਿੰਦੇ ਹਾਂ, ਆ ਜਿਹੜੇ ਪੜ੍ਹੇ ਲਿਖੇ ਲੋਕ ਨੇ ਨਾ, ਆਪਣੇ ਟੇਬਲਾਂ ਤੇ ਕੁਰਸੀਆਂ ਡਾਹੀ ਬੈਠੇ ਨੇ, ਕਈ ਵਾਰੀ ਉਹ ਲਿਖਦੇ ਲਿਖਦੇ ਆਪਣਾ ਪਿੰਨ ਨਾ ਇੱਥੇ ਪੱਗ 'ਚ ਟੰਗ ਲੈਂਦੇ। ਅੱਗੇ ਕਲਮਾਂ ਹੁੰਦੀਆਂ ਸੀ, ਲੋਕਾਂ ਨੇ ਟੰਗ ਲੈਣੀਆਂ, ਫਿਰ ਇੱਧਰ ਉੱਧਰ ਭਾਲਣੀਆਂ ਕਿੱਥੇ ਚਲੀਆਂ ਗਈਆਂ। ਜਦੋਂ ਫਿਰ ਸਿਰ 'ਤੇ ਹੱਥ ਮਾਰਨਾ ਕਿ ਲੱਭਗੀ ਲੱਭਗੀ ਕਹਿਣਾ, ਐਨ ਨਾਲੇ ਜਿੱਥੇ ਅਕਲਦਾਨ ਹੈ ਤੁਹਾਡਾ ਉੱਥੇ ਉਹ ਸੀਗੀ ਕਲਮ, ਫਿਰ ਲੱਭਗੀ ਲੱਭਗੀ ਕਹਦੇ? ਕਹਿੰਦੇ ਅੱਗੇ ਕਿਹੜਾ ਗਈ ਸੀ, ਦੂਰ ਸੀ ਕੋਲੇ ਹੀ। ਜਦੋਂ ਹੱਥ ਮਾਰਦਾ ਚੇਤੇ ਆ ਜਾਂਦੀ ਹੈ ਚਿਤਮਣੀ ਵਿੱਚ, ਫਿਰ ਕਹਿੰਦਾ ਲੱਭਗੀ ਲੱਭਗੀ, ਉਹ ਕੋਈ ਦੂਰ ਗਈ ਹੋਈ ਸੀ, ਉਹ ਤਾਂ ਕੋਲੇ ਹੀ ਸੀ ਕਲਮ ਤਾਂ। ਇਸੇ ਤਰ੍ਹਾਂ ਪਰਮੇਸ਼ੁਰ ਸਤਸੰਗ ਜੀ ਆਪਣੇ ਹਾਜ਼ਰ ਨਾਜ਼ਰ ਹੈ, ਸਦ ਹਜ਼ੂਰ ਹਾਜ਼ਰ ਹੈ, ਨਾਜ਼ਰ ਕਤੋਂ ਨਾ ਪਇਓ ਦੁਰਾਈ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਲੇਕਿਨ ਵਡਭਾਗੀ ਮੇਰਾ ਪ੍ਰਭ ਮਿਲੇ। ਗਿਆਨ ਦੇ ਸੰਯੁਕਤ ਪ੍ਰਭੂ ਕਦੋਂ ਮਿਲਦਾ ਹੈ? ਜਦੋਂ ਵੱਡਪੁਣਾ ਭੱਜ ਜਾਵੇ ਅੰਦਰ। ਵੱਡੇ ਭਾਗਾਂ ਵਾਲੇ ਕੌਣ ਹਨ? ਆਪਾਂ ਸਾਰੇ ਕਹਿੰਦੇ ਹਾਂ, ਗਿਆਨੀ ਵੀ ਕਹਿੰਦੇ, ਸੰਗਤ ਜੀ ਤੁਸੀਂ ਬੜੇ ਵੱਡੇ ਭਾਗਾਂ ਵਾਲੇ, ਤੜਫਦੇ ਤਾਂ ਆਏ ਆ, ਕੌਣੀ ਵੱਡੇ ਭਾਗ ਜਾਗਣਗੇ ਕੌਣੀ ਨਹੀਂ। ਸੋ ਖਾਲਸਾ ਜੀ ਜਦੋਂ ਹਉਮੈ ਭੱਜ ਜਾਵੇ ਨਾ, ਉਦੋਂ ਸਮਝੋ ਵੀ ਉਹ ਵੱਡੇ ਭਾਗਾਂ ਵਾਲਾ ਹੈ। ਜੇ ਵਿਖਿਆ ਸਗਲੀ ਤਜੀ, ਲੀਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨਾ, ਤੇ ਨਰ ਮੱਥੇ ਭਾਗ। ਉਹਨਾਂ ਦੇ ਮੱਥੇ ਦੇ ਵੱਡੇ ਭਾਗ ਨੇ ਜਿਨ੍ਹਾਂ ਨੇ ਵਿਸ਼ਿਆਂ ਦੀ ਵਾਸ਼ਨਾ ਤਿਆਗ ਦਿੱਤੀ ਹੈ, ਮਾਇਆ ਵੱਲੋਂ ਪਿੱਠ ਫੇਰ ਲਈ ਹੈ, ਵਿਰਾਗ ਵਾਲਾ ਸਰੂਪ ਧਾਰ ਲਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸਿੱਖਿਆ ਭਾਈ ਉਹ ਵੱਡੇ ਭਾਗਾਂ ਵਾਲੇ। ਜੇ ਤਾਂ ਐਸੀ ਵਸਤਾ ਹੈਗੀ ਫਿਰ ਤਾਂ ਸਮਝ ਲਿਓ, ਫਿਰ ਵੀ ਹੋਮੈ ਨਾ ਕਰ ਲਿਓ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ। ਪਰ ਮਹਾਰਾਜ ਕਿਰਪਾ ਕਰੇ, ਵਡਭਾਗੀ ਮੇਰਾ ਪ੍ਰਭ ਮਿਲੇ, ਜਦੋਂ ਵੱਡੇ ਪੁਣਾ ਦੀ ਹੰਗਤਾ ਭੱਜ ਜਾਵੇਗੀ ਫਿਰ ਪ੍ਰਭੂ ਮਿਲ ਜਾਵੇਗਾ। ਗੁਰੂ ਅਰਜਨ ਦੇਵ ਜੀ ਕਹਿੰਦੇ
ਉਤਰ ਹੈ ਸਭ ਬਿਯੋਗ,
ਫਿਰ ਵਿਛੋੜੇ ਚੱਕੇ ਜਾਣਗੇ ਖਾਲਸਾ ਜੀ, ਮੁੜ ਕੇ ਵਿਛੋੜਾ ਨਹੀਂ ਹੋਵੇਗਾ। ਕਿਉਂ? ਪਦਾਰਥ ਨੇ ਜਿਹੜੇ ਇਹਨਾਂ ਦਾ ਮਿਲਾਪ ਜਿੱਥੇ ਹੈ ਉੱਥੇ ਇਹਨਾਂ ਦਾ ਵਿਯੋਗ ਵੀ ਹੈ, ਲੇਕਿਨ ਵਾਹਿਗੁਰੂ ਸਤਸੰਗ ਜੇ ਮਿਲ ਜਾਵੇ ਮੁੜ ਕੇ ਫਿਰ ਵਿਛੋੜੇ ਦਾ ਦੁੱਖ ਨਹੀਂ ਹੁੰਦਾ। ਸਦਾ ਵਾਸਤੇ ਖਾਲਸਾ ਜੀ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਈਦਾ ਹੈ।
ਨਾਨਕ ਕਾ ਪ੍ਰਭ ਰਾਖ ਲੈ ਹੈ,
ਕਹਿੰਦੇ ਮਹਾਰਾਜ ਕਿਵੇਂ ਮਿਲੇਗਾ? ਗੁਰਸਿੱਖਾਂ ਨੂੰ ਮਹਾਰਾ ਉਪਦੇਸ਼ ਦੇ ਰਹੇ ਨੇ, ਭਾਈ ਜੇਠਾ ਪ੍ਰਾਣਾ ਨਗਾਹਾ ਵਿਧੀ ਚੰਦ ਵਗੈਰਾ ਹੋਰ ਬਾਬਾ ਬੁੱਢਾ ਜੀ ਜੈਸੇ ਇਹ ਜੇ ਕਰਨੀ ਵਾਲੇ ਭਾਈ ਸਾਲੋ ਜੈਸੇ ਗੁਰਮੁਖ ਗੁਰੂ ਅਰਜਨ ਦੇਵ ਦੀ ਸ਼ਰਨ ਵਿੱਚ ਬੈਠੇ ਹੈ। ਜਿਵੇਂ ਬਹੁਤੀਆਂ ਸਾਰੀਆਂ ਚਕੋਰਾਂ ਚੰਦਰਮਾ ਵੱਲ ਨੂੰ ਦੇਖਦੀਆਂ ਇੱਕ ਟੱਕ, ਐਂ ਗੁਰੂ ਕੇ ਸਿੱਖ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਉਹਨਾਂ ਨੂੰ ਰਸ ਆ ਰਿਹਾ ਹੈ, ਉਹਨਾਂ ਵਿੱਚ ਬੈਠ ਕੇ ਆ ਗੁਰਬਾਣੀ ਉਚਾਰਨ ਕੀਤੀ ਹੋਈ ਹੈ ਸੱਚੇ ਪਾਤਸ਼ਾਹ ਦੀ ਖਾਲਸਾ ਜੀ। ਸੋ ਆਪ ਜੀ ਕਹਿੰਦੇ ਹੈ
ਨਾਨਕ ਕਾ ਪ੍ਰਭ ਰਾਖ ਲੈ,
ਹੇ ਗੁਰੂ ਕਿਥੋਂ ਬੇਨਤੀ ਕਰੋ, हे वाहिगुरु सानू अपनी शरण विच रख लो, हे महाराज कृपा करो इत्थे भी शरण विच रखियो और परलोक विच भी शरण विच रखियो, हे महाराज पापां तो बचा के रख लो सानू।
मेरे साहेब बंदी मोच,
हे मेरे साहेब माया बिरती द्वारा सर्व का साहेब मालिक है वाहिगुरु, हे साहेब तू कौन है बंदी मोच है, जेल चो छुड़ाउण वाला है, बंदी जेल खाने नू कहंदे है, मोच नो छुड़ाउण वाला है, हे महाराज आप गुरु हरगोबिंद साहिब पातशाह ने खालसा जी ग्वालियर दे किले चो प्रतक छड़ाए कि नहीं, 52 राजे उम्र कैदी आप जी ने छड़ा के रख दिते, बाबर दी जेल विच यमुनाबाद दे लोग सी जिन्ने सारे है बरलाप करदे सी, गुरु नानक देव जी ने खालसा जी जदों आप जेल विच गए एक चक्की सी 1100 चक्की खालसा जी अपने आप चलदी सी, गुरु नानक देव दी चक्की दी केड़ी गल है, की कहा सी कि तुसी दाने पाई चलो वाहिगुरु दा जाप जपो, जो एडा वड्डा प्रताप जेल विच होया फिर नठिया आया बाबर, कहिंदा जे मैनू पता हुंदा कोई इहो जिहा कामल फकीर इस शहर विच बसदा है मैं कदे भी भुल के इत्थे हमला ना करदा, आके सतसरी सतमुखियां मुठियां सुखे दियां महाराज नूं भेटा कीतियां, महाराज कहिंदे हे बाबर असीं ये सुखा भंग पी के अमला चाढ़ के भजन करन वाले नहीं हन, नाम खुमारी नानका चढ़ी रहे दिन रात, पर तो सत मुठियां भेटा कीतियां तेरी भावना नूं असीं फल दिंदे आ, असीं सत पीढ़ियां तैनूं पातशाही दित्ती, जे तुसीं जुल्म करोगे असीं सीस दे के वापस लै लवांगे ते बारा जिहड़ा साडा, पर तैनूं असीं बख्शिशां करदे हां, खालसा जी सारे लोकां नूं महाराज साहिब ने रिहा कराया, छेवें पातशाह ने राजा नूं रिहा कराया, इहनूं कहिंदे आ बंदी बोझ, जे खालसा जी आपा 84 लाख जूनां जिन्नियां हन सारे कैदी नहीं तां होर की हां, खालसा जी जिवें पिंजरिया च कैदियां नूं पिंजरे च पाया जांदा आपा शरीर दे पिंजरिया च तुरे फिरदे हां बद्धे होए, सो महाराज हे मेरे साहेब बंदी मोच, हे जूनां दी बंदी खाने तों छुड़ाउण वाले वाहिगुरु सानू राख लेहो, जिन्ना चिर मानस देही है उन्ना चिर खालसे च रखियो, ਉਹਨਾਂ ਚਿਰ ਸੰਗਤ 'ਚ ਰੱਖਿਓ, ਜਦੋਂ ਦੇਹ ਤੋਂ ਪਰੇ ਹੋ ਗਏ ਉਦੋਂ ਮਹਾਰਾਜ ਤੁਸੀਂ ਗੁਰਪੁਰੀ 'ਚ ਸਾਨੂੰ ਰੱਖਿਓ, ਅਸੀਂ ਜਮਾਂ 'ਚ ਨਾਲ ਮਹਾਰਾਜ ਧੱਕੇ ਖਾਂਦੇ ਰਹੀਏ ਜਮਾਂ ਦੇ ਨਾਲ, ਕਿਉਂ ਕੀ ਕਹਿਣਗੇ ਆ ਗੁਰੂ ਕਾ ਸਿੱਖ ਜਮਾਂ ਦੇ ਅਧੀਨ ਹੋਇਆ ਜਾਂਦਾ ਹੈ, ਆਪ ਨੂੰ ਲਾਜ ਹੈ ਮਹਾਰਾਜ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ,
ਕਤਕ ਹੋਵੇ ਸਾਧ ਸੰਗ,
ਆਪ ਜੀ ਤੇ ਆਪ ਜੀ ਕਹਿੰਦੇ ਹਨ ਕਤਕ ਦਾ ਮੀਨਾ, ਭਾਈ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਸਾਧ ਸੰਗਤ ਕਰਦੇ ਰਹੋਗੇ
ਬਿਨ ਸਹ ਸਭੇ ਸੋਚ,
ਜਿੰਨੀਆਂ ਸੋਚ ਚਿੰਤਾ ਨੇ ਸਾਰੀਆਂ ਨਾਸ ਹੋ ਜਾਣਗੀਆਂ, ਕਿਹਦੇ ਮਨ 'ਚ ਚਿੰਤਾ ਨਹੀਂ, ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ, ਹਰੀ ਦਾ ਚਿੰਤਨ ਕਰਨ ਵਾਲੇ ਸੁਖੀ ਨੇ, ਨਹੀਂ ਕੋਈ ਤਨ ਕਰਕੇ ਕੋਈ ਮਨ ਕਰਕੇ ਕੋਈ ਚਿੰਤਾ ਦਾ ਪਕੜਿਆ ਹੋਇਆ, ਸਾਰੇ ਹੀ ਮਹਾਰਾਜ ਗ੍ਰਸੇ ਹੋਏ ਹਨ, ਕਤਕ ਹੋਵੇ ਸਾਧ ਸੰਗ, ਇਹ ਕਤਕ ਦੇ ਮਹੀਨੇ ਦੁਆਰਾ ਜਿਹਨਾਂ ਨੇ ਭਾਈ ਸਾਧ ਸੰਗਤ ਵਿੱਚ ਨਿਸਕਾਮ ਕਰਮਾਂ ਦਾ ਸੂਤ ਕੱਤਿਆ ਹੈ ਨਾ, ਉਹਨਾਂ ਨੂੰ ਭਾਈ ਗਿਆਨ ਵਸਤਰ ਪਹਿਨਣ ਵਾਸਤੇ ਮਿਲੇਗਾ, ਜਿਨ੍ਹਾਂ ਨੇ ਸਕਾਮ ਸੂਤ ਕੱਤਿਆ ਹੈ ਸਹਿਤ ਕਾਮਨਾ ਦੇ ਭਗਤੀ ਕੀਤੀ ਹੈ ਉਹਨਾਂ ਨੂੰ ਪਦਾਰਥਾਂ ਦਾ ਵਸਤਰ ਸੰਤ ਸੰਗਤ ਜੀ ਮਿਲੇਗਾ, ਦੇਹਾਂ ਮਿਲਣਗੀਆਂ ਪਦਾਰਥ ਮਿਲਣਗੇ, ਕਿਉਂ ਪ੍ਰਭ ਘਰ ਲਿਆ ਕਿਸੇ ਕੇ ਤਿਲ ਨਾ ਗਵਾਈ, ਪਰਮੇਸ਼ੁਰ ਕਿਸੇ ਦੀ ਘਰ ਨਾ ਕੀਤੀ ਹੋਈ ਤਿਲ ਮਾਤਰ ਗਾਉਂਦਾ ਨਹੀਂ ਫਲ ਜ਼ਰੂਰ ਦਿੰਦਾ ਹੈ, ਕਤਕ ਹੋਵੇ ਸਾਧ ਸੰਗ ਬਿਨ ਸਹ ਸਭੇ ਸੋਚ, ਇੱਥੇ ਆ ਕੇ ਸਤਸੰਗ ਜੀ ਸ਼ਬਦ ਸਮਾਪਤ ਹੋਇਆ, ਗੁਰਸਿੱਖੋ ਦੇਖੋ 4-5 ਪੰਕਤੀਆਂ ਨੇ ਐਡੀ ਵੱਡੀ ਅੰਮ੍ਰਿਤਮਈ ਮਹਾਰਾਜ ਦੀ ਸਿੱਖਿਆ ਹੈ, ਜੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਕਥਾ ਪ੍ਰੇਮ ਦੀ ਲਪੇਟ 'ਚ ਲੈ ਕੇ ਮਨ ਨੂੰ ਵਿਰਾਗ ਧਾਰ ਕੇ ਇਹ ਵਿਚਾਰ ਲਈਏ ਮੁੜ ਕੇ ਖਾਲਸਾ ਜੀ ਜਨਮ ਨਹੀਂ ਹੈ, ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਸਰੂਪ ਵਿੱਚ ਮੇਲ ਲੈਂਦੇ ਨੇ, ਇਹ ਪਰਉਪਕਾਰ ਅਰਥੇ ਆਪ ਜੀ ਨੇ ਇਹ ਨਾਮ ਦਾ ਖਜ਼ਾਨਾ ਖਾਲਸੇ ਦੀ ਝੋੜੀ 'ਚ ਪਾ ਦਿੱਤਾ, ਜੋਤੀ ਜੋ ਸਮਾਉਣ ਵੇਲੇ ਖਾਵੋ ਖਰਚੋ ਰਲਮਣ ਭਾਈ ਤੋਟ ਨਾ ਆਵੇ ਵੱਧ ਜਾਈ, ਖਾਲਸਾ ਜੀ ਖਾਇਓ ਆਪ ਬਾਣੀ ਪੜਿਓ ਖਰਚਿਓ ਨਾਲ ਦੇ ਸਾਥੀਆਂ ਨੂੰ ਵੀ ਭਾਈ ਆਓ ਆਪਾਂ ਬਾਣੀ ਪੜ੍ਹੀਏ, ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਵਲਾਏ ਹਰਨਾਮੇ ਕੇ ਹੋਵੋ ਜੇਰੀ ਗੁਰਮੁਖ ਵੈਸੋ ਸਫਾ ਵਿਛਾਏ, ਇਸ ਢੰਗ ਦੇ ਨਾਲ ਗੁਰਸਿੱਖੋ ਅੰਮ੍ਰਿਤਮਈ ਬਾਣੀ ਦੇ ਆਸਰੇ ਕਲਯੁਗ ਦੇ ਸਮੇਂ 'ਚ ਆਪਣਾ ਜਨਮ ਬਤੀਤ ਕਰੋਗੇ, ਤੁਹਾਡਾ ਲੋਕ ਪ੍ਰਲੋਕ ਸਹਿਲਾ ਹੋ ਜਾਵੇਗਾ। ਲਓ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਜੈਸੀ ਸਤਿਗੁਰਾਂ ਨੇ ਬੁੱਧੀ ਬਖਸ਼ੀ ਹੈ ਉਸ ਅਨੁਸਾਰ ਆਪਾਂ ਰਲ ਮਿਲ ਕੇ ਅੰਮ੍ਰਿਤਮਈ ਬਾਣੀ ਦੀ ਵਿਚਾਰ ਕੀਤੀ ਹੈ। ਕੇਵਲ ਸਤ ਸੰਗਤ ਜੀ ਆਪਾਂ ਹੀ ਤਾਂ ਨਹੀਂ ਇਹ ਸ਼ਬਦ ਵਿਚਾਰਿਆ, ਵਰਤਮਾਨ ਸਮੇਂ 'ਤੇ ਅੱਜ ਸੰਕ੍ਰਾਂਤ ਦਾ ਪੁਰਬ ਹੈ, ਦੇਸ਼ ਪ੍ਰਦੇਸਾਂ ਵਿੱਚ ਵੀ ਕਿੰਨੇ ਗੁਰਸਿੱਖਾਂ ਨੇ ਵਿਚਾਰਿਆ ਹੋਵੇਗਾ। ਜੇ ਮਹਾਰਾਜ ਨਾ ਉਚਾਰਦੇ ਤਾਂ ਕੋਈ ਵਿਚਾਰ ਸਕਦਾ ਸੀ? ਇਹ ਪੁੰਨ ਕਿਹਦਾ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ। ਧੰਨ ਕਹੋ ਗੁਰੂ ਅਰਜਨ ਕਹੋ, ਜਿਹ ਨਾਮ ਕੁਰ ਖੋਰ ਦਿਖਾਇਓ ਖਜ਼ਾਨਾ, ਰਾਗ ਹੀ ਰਾਗ ਮੈਂ ਸ਼ਬਦ ਬਨਾਇਕ, ਗ੍ਰੰਥ ਕੀਆ ਹੈ ਸੁਮੇਰ ਸਮਾਨਾ, ਦੇਖ ਸੁਮੇਰ ਤੇ ਹੇਮ ਨਾ ਲੇਵਤ, ਧਾਵਤ ਪਾਥਰ ਕੋ ਗਿਆਨਾ, ਰੇ ਮਨ ਮੂੜ ਨਾ ਸੂਝਤ ਤੋਹੇ ਕੋ, ਪੀਏ ਕੇ ਭੰਗ ਭਇਆ ਮਸਤਾਨਾ। ਤੂੰ ਮਸਤ ਹੋ ਰਿਹਾ ਹੈ, ਤੈਨੂੰ ਪਤਾ ਨਹੀਂ ਕਿਹਾ ਜਿਹਾ ਮੁੱਲ ਖਜ਼ਾਨਾ ਗੁਰੂ ਅਰਜਨ ਦੇਵ ਜੀ ਨੇ ਤੇਰੀ ਝੋਲੀ 'ਚ ਪਾ ਦਿੱਤਾ। ਇਸ ਨੂੰ ਵਿਚਾਰ ਕੇ ਤਾਂ ਦੇਖ, ਜੇ ਕੋਈ ਸੁਮੇਰ ਪਰਬਤ 'ਤੇ ਚੜਿਆ ਜਾਵੇ, ਖਾਲੀ ਹੱਥ ਆ ਜਾਵੇ, ਉਹਨੂੰ ਸਾਰੇ ਮੂਰ ਕਹਿਣਗੇ ਸੋਨਾ ਤੂੰ ਕਿੱਡੋ ਲੈ ਆਉਂਦਾ, ਤੈਨੂੰ ਆਨੰਦ ਮਾਣਦਾ। ਸੋਨੇ ਨਾਲ ਤਾਂ ਸਤ ਸੰਗਤ ਜੀ ਉਪਦੇਸ਼ ਕਰੋੜਾਂ ਗੁਣਾ ਖਾਲਸਾ ਜੀ ਅਮੋਲਕ ਹੈ। ਸੋ ਪ੍ਰੇਮੀਓ, ਐਸੇ ਗੁਰੂ ਅਰਜਨ ਦੇਵ ਸਾਹਿਬ ਜੀ ਰੋਮ ਰੋਮ ਕਰਕੇ ਧੰਨਵਾਦ ਕਰੀਏ। ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਕ੍ਰਿਸ਼ਨ ਨੇ ਖਾਲਸਾ ਜੀ ਅਰਜਨ ਨਾਲ ਬਚਨ ਬਿਲਾਸ ਕਰਦਿਆਂ ਦੁਆਪਰ ਦੇ ਅੰਦਰ ਅਰਜਨ ਨੇ ਕ੍ਰਿਸ਼ਨ ਨੂੰ ਪੁੱਛਿਆ, ਕਹਿੰਦੇ ਮਹਾਰਾਜ ਦੁਆਪਰ ਦੇ ਅੰਦਰ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਅੱਗੇ ਕਲਯੁਗ ਆ ਰਿਹਾ ਫਿਰ ਤੁਸੀਂ ਕੀ ਕਰੋਗੇ? ਕ੍ਰਿਸ਼ਨ ਕਹਿੰਦਾ ਸੱਚ ਦੱਸਾਂ ਹੇ ਅਰਜਨ, ਤੈਨੂੰ ਉਪਦੇਸ਼ ਦਿੱਤਾ ਗੀਤਾ ਦੁਆਰਾ, ਹੇ ਅਰਜਨ ਕਹਿ ਕੇ ਦਿੱਤਾ ਹੈ। ਸਾਰੀ ਦੁਨੀਆ ਇਸ ਗੀਤਾ ਨੂੰ ਅਧਿਐਨ ਕਰਦੀ ਔਰ ਆਪਣਾ ਭਜਨ ਸਿਮਰਨ ਵਿੱਚ ਲੀਨ ਹੁੰਦੀ। ਕਲਯੁਗ ਦੇ ਅੰਦਰ ਐਸਾ ਅਵਤਾਰ ਹੋਵੇਗਾ, ਗੁਰੂ ਨਾਨਕ ਦੇਵ ਜੀ ਹੋਣਗੇ ਉਸ ਗੱਦੀ ਦੇ ਮਾਲਕ ਹੋਣਗੇ, ਅੱਧਾ ਨਾਂ ਤੇਰਾ ਹੋਊ ਅੱਧਾ ਮੇਰਾ ਨਾਂ ਲਿਖਾਉਣਗੇ। ਉਹ ਮੇਰਾ ਨਾਂ ਕ੍ਰਿਸ਼ਨ ਦੇਵ ਹੈ, ਤੇਰਾ ਨਾਂ ਅਰਜਨ ਹੈ। ਉਹ ਅਰਜਨ ਦੇਵ ਹੋਣਗੇ, ਮੈਂ ਤਾਂ ਤੈਨੂੰ ਇਕੱਲਾ ਗੀਤਾ 'ਚ ਤੈਨੂੰ ਹੀ ਸੰਬੋਧਨ ਕਰਕੇ ਹੇ ਅਰਜਨ ਕਹਿ ਕੇ ਉਪਦੇਸ਼ ਦਿੱਤਾ, ਉਹ ਸਾਰੀ ਦੁਨੀਆਂ ਨੂੰ ਉਪਦੇਸ਼ ਦੇਣਗੇ। ਗੀਤਾ ਨਾਲੋਂ ਕਿੰਨੇ ਗੁਣਾ ਉਹ ਉੱਤਮ ਹੋਵੇਗਾ। ਉਹ ਕੌਣ ਨੇ? ਗੁਰੂ ਅਰਜਨ ਦੇਵ ਸਾਹਿਬ ਜੀ ਹਨ ਖਾਲਸਾ ਜੀ। ਜਿਵੇਂ ਤੇਤੇ ਯੁੱਗ ਦਾ ਵਰ ਦਿੱਤਾ ਹੈ ਗੁਰੂ ਰਾਮਦਾਸ ਜੀ ਨੇ, ਕਲਯੁੱਗ ਦੇ ਸਮੇਂ 'ਚ ਅਵਤਾਰ ਧਾਰਿਆ ਗੁਰੂ ਰਾਮਦਾਸ ਜੀ ਨੇ, ਇਸੇ ਤਰ੍ਹਾਂ ਦੁਆਪਰ ਦੇ ਬਚਨ ਕ੍ਰਿਸ਼ਨ ਦੇ ਫਲ ਫਲੀਭੂਤ ਕਰਨ ਵਾਸਤੇ ਆਪ ਗੁਰੂ ਨਾਨਕ ਦੇਵ ਜੀ ਨੇ ਪੰਜਵੀਂ ਜੋਤ ਵਿੱਚ ਆਪ ਸਤਸੰਗ ਗੁਰੂ ਅਰਜਨ ਦੇਵ ਜੀ ਨਾਮ ਰਖਾਇਆ ਹੈ। ਸੋ ਉਹ ਜਿਹੜਾ ਗੀਤਾ ਨਾਲੋਂ ਵੀ ਹਜ਼ਾਰਾਂ ਗੁਣਾ ਉੱਤਮ ਆਹ ਜਿਹੜਾ ਅੰਮ੍ਰਿਤਮਈ ਖਜ਼ਾਨਾ ਗੁਰਸਿੱਖੋ ਆਪਣੀ ਝੋਲੀ 'ਚ ਪਾ ਦਿੱਤਾ, ਗੁਰੂ ਕਾ ਐਡਾ ਵੱਡਾ ਪਰਉਪਕਾਰ ਹੈ। ਅੱਜ ਗੁਰਬਾਣੀ ਨਾ ਹੁੰਦੀ ਆਹ ਆਪਾਂ ਇੱਥੇ ਜੁੜ ਕੇ ਬੈਠ ਸਕਦੇ ਸੀ ਕਦੇ? ਧੰਨਵਾਦ ਕਰੀਏ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਇਹ ਸੱਚੇ ਪਾਤਸ਼ਾਹ ਆਪਦੀ ਇੱਕ ਇੱਕ ਪੰਗਤੀ ਤੋਂ ਅਸੀਂ ਬਰਿਹਾਰ ਕੁਰਬਾਨ ਜਾਂਦੇ ਹਾਂ। ਇਹ ਗੁਰਬਾਣੀ ਜਿਨ੍ਹਾਂ ਦੇ ਹਿਰਦੇ 'ਚ ਵਸ ਜੂ ਖਾਲਸਾ ਜੀ, ਉੱਥੇ ਗੁਰਸਿੱਖੋ ਜਮ ਨੇ ਕੀ ਆਉਣਾ, ਦੁੱਖਾਂ ਨੇ ਕੀ ਆਉਣਾ। ਜਿਹੜੀ ਜਿਹੜੇ ਬਿਰਛ ਥੱਲੇ ਕੋਈ ਫੈਰ ਕਰ ਦੇਵੇ ਗੋੜੀ ਦਾ, ਉੱਥੇ ਪੰਛੀ ਠਹਿਰ ਜਾਣਗੇ, ਸਾਰੇ ਉਡਾਰੀਆਂ ਲਾ ਜਾਂਦੇ ਹਨ। ਜਿੱਥੇ ਸਤਸੰਗ ਦੀ ਧੁਨੀ ਉੱਠਦੀ ਹੈ ਗੁਰਬਾਣੀ ਦੀ, ਉੱਥੇ ਪਾਪਾਂ ਨੇ ਕੀ ਰਹਿਣਾ ਉਸ ਬਿਰਛ ਸਰੀਰ ਦੇ ਉੱਤੇ।